ਸਤਨਾਮ ਵਾਹਿ ਗੁਰੂ ਜੀਓ, ਗੁਰ ਕੀ ਮਹਿਮਾ ਕਿਆ ਕਹਾਂ, ਗੁਰ ਬਿਵੇਕ ਸਤ ਸਰ, ਓ ਆਜੁਗਾਦੀ ਜੁਗੈ ਜੁਗ, ਪੂਰਾ ਪਰਮੇਸ਼ਰ ਬਾਬੁਲ ਮੇਰਾ ਵਡ ਸਮਰਥਾ, ਕਰਨ ਕਾਰਨ ਪ੍ਰਭਹਾਰਾ, ਜਿਸ ਸਿਮਰਤ ਦੁਖ ਕੋਈ ਨਾ ਲਾਗੈ, ਪਾਉ ਜਲ ਪਾਰ ਉਤਾਰਾ, ਆ ਜੁਗਾਦ ਭਗਤਨ ਕਾ ਰਾਖਾ, ਉਸਤਤ ਕਰ ਕਰ ਜੀਵਾਂ, ਜੀਵਾਂ ਉਸਤਤ ਕਰ ਕਰ ਜੀਵਾਂ, ਨਾਨਕ ਨਾਮ ਮਹਾਰਸ ਮੀਠਾ, ਅਨ ਦਿਨ ਮਨ ਤਨ ਪੀਵਾ, ਪਰਮ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿੱਚ ਬੈਠ ਕੇ ਆਪ ਜੀ ਅੱਜ ਸਤਿਗੁਰੂ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੀ ਸ਼ਹਾਦਤ, ਜੋ ਗੁਰੂ ਦਾਤਾ ਜੀ ਸੱਚ ਸਿਰਜਨ ਹਾਰੇ ਹਨ, ਜਿਨ੍ਹਾਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਪਾਦਨਾ ਕੀਤੀ, ਜਿਸ ਗੁਰੂ ਸਾਹਿਬਾਨ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤਿਆਰ ਕਰਵਾਏ, ਜਿਸ ਸਤਿਗੁਰੂ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਮਿਹਰਾਂ ਕਾਰ ਜਗਤ ਦੇ ਦੁੱਖੜੇ ਦੂਰ ਕਰਨ ਖੇਤ ਆਪਣੇ ਆਪ ਨੂੰ ਕੁਰਬਾਨ ਕੀਤਾ, ਉਸ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਯਾਦ ਆਪ ਜੀ ਕੀਰਤਨ ਦੇ ਰੂਪ ਅੰਦਰ ਮਨਾ ਰਹੇ ਸੀ। ਸਤਿਕਾਰ ਜੋ ਗੁਰਮੁਖ ਪਿਆਰੇ ਤਿੰਨ ਰਾਗੀ ਜਥਿਆਂ ਦੀ ਰਚਨਾ ਤੋਂ ਭਾਈ ਸੁਰਜੀਤ ਸਿੰਘ, ਭਾਈ ਪ੍ਰੇਮ ਸਿੰਘ ਅਤੇ ਅਖੀਰ ਵਿੱਚ ਸਤਿਕਾਰ ਯੋਗ ਭਾਈ ਸਾਹਿਬ ਭਾਈ ਕੁਲਬੀਰ ਸਿੰਘ ਜੀ ਦਮਦਮੀ ਟਕਸਾਲ ਵਾਲੇ ਤਿੰਨਾਂ ਦੀ ਰਚਨਾ ਤੋਂ ਗੁਰੂ ਕੀ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਨ ਕੀਤਾ ਹੈ। ਆਓ ਸਤਿਗੁਰੂ ਜੀ ਦੀ ਉਪਮਾ ਸਤਿਗੁਰੂ ਆਪ ਕਰਵਾ ਲੈਣ, ਆਪ ਜੀ ਸਾਰੇ ਆਸੀਸ ਬਖਸ਼ਿਆ ਜੇ। ਮਨ ਦੀ ਇਕਾਗਰਤਾ ਗਰੀਬ ਨਿਵਾਜ ਪਿਤਾ ਜੀ ਦੇ ਚਰਨਾਂ ਅੰਦਰ ਖੈਰ ਮੰਗਣ ਦੀ ਭਾਵਨਾ ਬਣਾ ਕੇ ਆਓ ਸਾਰੇ ਰਲ ਮਿਲ ਕੇ ਫਤਿਹ ਬੁਲਾਓ। ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਦੇ ਦੀਵਾਨ ਅੰਦਰ ਇੱਕ ਬੇਨਤੀ ਕੀਤੀ ਸੀ, ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੀ ਸ਼ਹਾਦਤ ਕਿਉਂ ਹੋਈ, ਇਸ ਗੱਲ ਨੂੰ ਵਿਚਾਰਨ ਲਈ ਥੋੜ੍ਹਾ ਜਿਹਾ ਆਪਣੇ ਦਿਮਾਗ 'ਤੇ ਜ਼ੋਰ ਅਤੇ ਬੋਝ ਪਾਉਣਾ ਪੈਂਦਾ ਹੈ, ਕਿਉਂਕਿ ਸਿੱਧਾ ਸਪਸ਼ਟ ਕੋਈ ਇਹੋ ਜਿਹਾ ਕਾਰਨ ਨਹੀਂ ਦਿਸਦਾ ਜਿਸ ਕਾਰਨ ਸਤਿਗੁਰੂ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੂੰ ਜਹਾਂਗੀਰ ਦੇ ਹੁਕਮ ਨਾਲ ਸ਼ਹੀਦ ਕੀਤਾ ਗਿਆ। ਨਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਪਿਤਾ ਜੀ ਦੀ ਸ਼ਹਾਦਤ ਦਾ ਜ਼ਿਕਰ ਹੋਏ, ਇਕਦਮ ਅਸੀਂ ਸਾਰੇ ਜਾਣਦੇ ਹਾਂ ਕਿਉਂ ਹੋਈ ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕਿਨੋ ਬਡੋ ਕਲੂ ਮੈਂ ਸਾਕਾ, ਤਿਲਕ ਜੰਝੂ ਦੀ ਖਾਤਰ, ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ ਗੁਰੂ ਸਵਾਰਿਓ, ਗਰੀਬਨਵਾਜ ਪਿਤਾ ਨੇ ਫਕੀਰਾਂ ਦੀ ਲਾਜ ਰੱਖਣ ਦੀ ਖਾਤਰ, ਜ਼ਾਲਮ ਦੇ ਜ਼ੁਲਮ ਨੂੰ ਠੰਡ ਅਤੇ ਠੱਲ ਪਾਉਣ ਦੀ ਖਾਤਰ ਆਪਾ ਵਾਰਿਆ, ਪਰ ਸਤਿਗੁਰੂ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੀ ਸ਼ਹਾਦਤ ਕਿਉਂ ਹੋਈ ਗੁਰੂ ਸਵਾਰਿਓ? ਉਹਦਾ ਕਾਰਨ ਇੱਕੋ ਹੈ। ਮੈਂ ਸਵੇਰੇ ਜੋ ਬੇਨਤੀ ਪ੍ਰਾਰੰਭ ਕੀਤੀ ਉਹਨੂੰ ਅੱਗੇ ਤੋਰਾਂਗਾ। ਦੋ ਚਾਰ ਮਿੰਟ ਦੇ ਅੰਦਰ ਕੇਵਲ ਉਸ ਲੜੀ ਨੂੰ ਜੋੜਨ ਲਈ, ਕਿਉਂਕਿ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਵੀ ਕਾਫੀ ਸੰਗਤ ਨੇ ਹਾਜ਼ਰੀ ਭਰੀ ਸਾਧ ਸੰਗਤ। ਉਹਦਾ ਇੱਕੋ ਕਾਰਨ ਹੈ ਭਾਈ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਵੇਲੇ ਤੱਕ ਗੁਰੂ ਨਾਨਕ ਸਾਹਿਬ ਜੀ ਦੇ ਧਰਮ ਦਾ ਪ੍ਰਚਾਰ ਬਹੁਤ ਵੱਡੀ ਪੱਧਰ 'ਤੇ ਹੋ ਚੁੱਕਾ ਹੈ। ਉਹਦਾ ਇੱਥੋਂ ਪਤਾ ਲੱਗਦਾ ਹੈ ਜਦੋਂ ਇੱਕ ਦਾਬਸਤਾਨ ਮੁਜਾਖਬ ਦਾ ਕਰਤਾ ਜਿਹੜਾ ਛੇਵੇਂ ਗੁਰਦੇਵ ਪਿਤਾ ਜੀ ਦੇ ਵਕਤ ਹੋਇਆ ਹੈ, ਉਸਨੇ ਇੱਕ ਗੱਲ ਲਿਖੀ, ਇਸ਼ਾਰਾ ਕੀਤਾ ਏ, ਕਹਿਣ ਲੱਗਾ 9 ਕਰੋੜ ਦੀ ਆਬਾਦੀ ਹਿੰਦੁਸਤਾਨ ਦੀ, ਜਿਹਦੇ ਵਿੱਚੋਂ 6 ਕਰੋੜ ਉਹ ਲੋਕ ਸਨ ਜਿਹੜੇ ਗੁਰੂ ਨਾਨਕ ਪਿਤਾ ਨੂੰ ਆਪਣਾ ਗੁਰੂ ਜਾਣਦੇ ਨੇ, 6 ਕਰੋੜ ਉਹ ਲੋਕ ਹਨ ਜਿਹੜੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਪਿਆਰ ਕਰਕੇ ਆਪਣਾ ਆਪ ਨੂੰ ਵੱਡੇ ਭਾਗ ਸਮਝਦੇ ਹਨ। ਪਿਆਰਿਓ, ਭਾਈ ਗੁਰਦਾਸ ਸਾਹਿਬ ਜੀ ਨੇ ਇਸ ਗੱਲ ਨੂੰ ਹੋਰ ਅੱਗੇ ਤੋਰਿਆ। ਉਹ ਕਹਿੰਦੇ ਹਿੰਦੁਸਤਾਨ ਦੀ ਧਰਤੀ 'ਤੇ ਇੱਕ ਰਾਜੇ ਜਨਕ ਦਾ ਜ਼ਿਕਰ ਚੱਲਦਾ ਸੀ। ਰਾਜਾ ਜਨਕ ਉਹ ਹਸਤੀ ਹੈ ਜਿਹੜਾ ਇੱਕੋ ਵਕਤ ਰਾਜਾ ਵੀ ਹੈ ਅਤੇ ਨਾਲ ਬ੍ਰਹਮ ਗਿਆਨੀ ਵੀ ਹੈ, ਨਾਲੇ ਇਸ ਦੁਨੀਆ 'ਤੇ ਰਾਜ ਵੀ ਕਮਾ ਰਿਹਾ ਹੈ, ਨਾਲੇ ਸਾਈਂ ਦੀ ਦਰਗਾਹ ਦੇ ਅੰਦਰੋਂ ਬਖਸ਼ਾਂ ਦਾ ਪਾਤਰ ਵੀ ਬਣਿਆ ਹੈ, ਕੌਲ ਦਾ ਫੁੱਲ ਚਿੱਕੜ ਵਿੱਚ ਰਹਿ ਕੇ ਨਿਰਲੇਪ ਹੈ। ਗੁਰੂ ਕੇ ਪਿਆਰਿਓ, ਜਿਸ ਸੱਪ ਦੇ ਸਿਰ ਵਿੱਚ ਮਣੀ ਖੋਵੇ, ਆਮ ਸੱਪਾਂ ਵਿੱਚ ਉਹ ਫਿਰਦਾ ਏ ਪਰ ਬਾਕੀ ਸੱਪਾਂ ਦੀ ਕੋਈ ਕੀਮਤ ਨਹੀਂ, ਯਹਿਰ ਹੈ ਮਣੀ ਵਾਲਾ ਸੱਪ ਕੋਈ ਕੋਈ ਕਹਿ ਹੈ ਇਹਨਾਂ ਦੇ ਵਿੱਚ, ਪਰ ਉਹ ਮਣੀ ਬੜੀ ਕੀਮਤੀ ਹੈ। ਰਾਜਾ ਜਨਕ ਆਮ ਰਾਜਿਆਂ ਦੀ ਤਰ੍ਹਾਂ ਨਹੀਂ, ਹਿੰਦੁਸਤਾਨ ਕੋਲ ਇੱਕ ਰਾਜਾ ਜਨਕ ਸੀ, ਰੱਬ ਨੇ ਪੈਦਾ ਕੀਤਾ, ਉਹਦਾ ਮਾਨ ਨਾਲ ਨਾਂ ਲਿਆ ਜਾਂਦਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਹਦਾ ਪ੍ਰਮਾਣ ਵਰਤਿਆ ਹੈ। ਭਾਈ ਗੁਰਦਾਸ ਸਾਹਿਬ ਬਹੁਤ ਵਾਰ ਉਹਦਾ ਜ਼ਿਕਰ ਕਰਨਗੇ। ਸਤਸੰਗਿਓ, ਭਾਈ ਗੁਰਦਾਸ ਸਾਹਿਬ ਜੀ ਖੁਰਾ ਨੇ ਬਹੁਤ ਪਿਆਰਾ ਬਚਨ ਕਿਹਾ। ਉਹ ਕਹਿੰਦੇ ਇੱਕ ਰਾਜਾ ਜਿਹੜਾ ਰਾਜ ਭਾਗ ਵੀ ਸੰਭਾਲ ਕੇ ਰੱਬ ਨਾਲ ਜੁੜਿਆ ਹੈ, ਪਰ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੇ ਵਕਤ ਸਤਿਗੁਰਾਂ ਨੇ ਏਡੀ ਹਿੰਦੁਸਤਾਨ 'ਤੇ ਕਿਰਪਾ ਕੀਤੀ, ਗੁਰੂ ਦੀ ਬਖਸ਼ਿਸ਼ ਨਾਲ ਹਿੰਦੁਸਤਾਨ ਦੀ ਧਰਤੀ 'ਤੇ ਅਸੰਖਾਂ ਜਨਕ ਪੈਦਾ ਹੋ ਗਏ। ਉੱਥੇ ਸ਼ਬਦ ਜਾਂ ਸੈਂਕੜੇ ਜਾਂ ਹਜ਼ਾਰ ਲੱਖਾਂ ਨੇ ਸ਼ਬਦ ਵਰਤਿਆ ਅਸੰਖ ਜਨਕ ਭਗਤਾ। ਪਿਆਰਿਓ, ਅਣਗਿਣਤ ਹੀ ਰਾਜੇ ਜਨਕ ਵਰਗੇ ਗੁਰੂ ਕੇ ਸਿੱਖ ਪੈਦਾ ਹੋ ਚੁੱਕੇ ਹਨ, ਜਿਨ੍ਹਾਂ ਦੇ ਅੰਦਰ ਰਾਜਿਆਂ ਵਾਲਾ ਪਿਆਰਿਓ ਅੰਦਰ ਤ੍ਰਿਪਤ ਹੈ, ਦੂਸਰੇ ਪਾਸੇ ਸੁਰਤੀ ਕਰਕੇ ਨਿਰੰਕਾਰ ਨਾਲ ਜੁੜੇ ਹਨ। ਜੇ ਇੱਕ ਰਾਜਾ ਜਨਕ ਇਤਨਾ ਕੁਝ ਕਰ ਸਕਦਾ, ਅਸੰਖਾਂ ਕੀ ਕਰ ਗੁਜਰਨਗੇ? ਬਸ ਇਹੀ ਕਾਰਨ ਜਹਾਂਗੀਰ ਨੂੰ ਇਹ ਗੱਲ ਪਾਉਂਦੇ ਨੇ। ਤੰਗ ਦੇ ਲੋਕਾਂ ਦੇ ਖਿਰਦੇ ਪਿਆਰ ਉਹ ਸੁੰਗੜ ਜਾਂਦੇ ਹਨ ਜਦੋਂ ਕਿਸੇ ਦੂਸਰੇ ਦੀ ਮਹਿਮਾ ਵੱਧਦੀ ਹੋਵੇ। ਸੱਚ ਨੂੰ ਪਿਆਰ ਕਰਨ ਵਾਲਿਆਂ ਦੀ ਵਡਿਆਈ ਜਿਉਂ ਜਿਉਂ ਵਧੇਗੀ, ਕੂੜ ਨੂੰ ਪਿਆਰ ਕਰਨ ਵਾਲੇ ਲੋਕ ਉਹਨਾਂ ਕੀ ਦੁਖੀ ਹੁੰਦੇ ਜਾਣਗੇ। ਇਹੀ ਕਾਰਨ ਜਹਾਂਗੀਰ ਨੇ ਇਹ ਗੱਲ ਕਹੀ ਸੀ। ਉਹ ਕਹਿੰਦਾ ਮੈਂ ਬੜੇ ਚਿਰ ਤੋਂ ਇਹ ਸੋਚ ਰਿਹਾ ਸਾਂ ਗੋਇੰਦਵਾਲ ਦੇ ਕਿਨਾਰੇ ਤੇ ਇੱਕ ਝੂਠ ਦੀ ਦੁਕਾਨ ਹੈ, ਉਸ ਨੂੰ ਬੰਦ ਕਰਾਂ, ਮੌਕਾ ਨਹੀਂ ਸੀ ਮਿਲਦਾ, ਹੁਣ ਮਿਲ ਗਿਆ ਹੈ। ਉਹ ਤੋਜ ਕੇ ਜਾਂ ਅੰਗਰੇਜ਼ੀ ਵਿੱਚ ਲਿਖਦਾ ਏ ਵੀ ਮੈਂ ਚਾਹੁੰਦਾ ਸਾਂ ਬੰਦ ਕਰਨਾ, ਇੱਕੋ ਵੱਡਾ ਕਾਰਨ ਏ ਗਰੀਬ ਨਿਵਾਜ ਪਿਤਾ ਮਹਾਰਾਜ ਜੀ ਦੀ ਮਹਿਮਾ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ ਫੈਲ ਕੇ ਜਿਹੜੀ ਕਿ ਰਾਜਸੀ ਲੋਕਾਂ ਨੂੰ ਭਾਉਂਦੇ ਨੇ, ਚੰਗਾ ਨਹੀਂ ਉਹਨਾਂ ਨੂੰ ਲੱਗਦਾ। ਭਈ ਹੁਕਮ ਤਾਂ ਅਸੀਂ ਚਲਾਉਣਾ ਏ, ਅਸੀਂ ਤਾਂ ਹੁਕਮ ਕਰਕੇ ਵੀ ਟੈਕਸ ਨਹੀਂ ਇਕੱਠਾ ਕਰ ਸਕਦੇ, ਪਰ ਮਹਾਂਪੁਰਖਾਂ ਅਤੇ ਰੱਬ ਦੇ ਪਿਆਰਿਆਂ ਦੇ ਇੱਕ ਬਚਨ ਅਤੇ ਲੋਕ ਕਰੋੜਾਂ ਰੁਪਏ ਜਿਹੜੇ ਕਨ ਉਹਨਾਂ ਦੇ ਚਰਨਾਂ 'ਚ ਭੇਟ ਕਰਦੇ ਕਨ ਪਾਉਂਦਾ ਨੇ। ਸਾਧ ਸੰਗਤ, ਮੈਂ ਸਵੇਰ ਦੇ ਦੀਵਾਨ ਵਿੱਚ ਥੋੜ੍ਹਾ ਵਿਸਤਾਰ ਨਾਲ ਇਹ ਬੇਨਤੀ ਕੀਤੀ ਸੀ, ਜਰਾ ਹੁਣ ਇਸ ਤੋਂ ਅੱਗੇ ਤੁਰੀਏ ਦੀਦਾਰ ਕਰਿਆ ਜੇ। ਵੱਖ ਵੱਖ ਧਰਮਾਂ ਦੇ ਲੋਕ ਹਨ, ਆਮ ਲੋਕ ਤਾਂ ਸਤਿਗੁਰੂ ਜੀ ਦੀ ਸਿੱਖੀ ਨੂੰ ਧਾਰਨ ਕਰ ਹੀ ਰਹੇ ਸਨ, ਪਰ ਜਿਹੜੇ ਉਹਨਾਂ ਧਰਮਾਂ ਦੇ ਆਗੂ ਨੇ ਉਹਨਾਂ ਨੇ ਵੀ ਜਦੋਂ ਗਰੀਬ ਅਨੁਵਾਦ ਪਿਤਾ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਭੇਟ ਕੀਤਾ ਅਤੇ ਚਾਰ ਚੁਫੇਰੇ ਤੰਗ ਅਤੇ ਲੋਕ ਘਬਰਾ ਗਏ। ਬਠਿੰਡੇ ਦਾ ਰਹਿਣ ਵਾਲਾ ਬਹੁਤ ਮੰਨਿਆ ਪਰਮੰਨਿਆ ਇੱਕ ਪੁਰੋਹਿਤ ਹੈ, ਨਾਮ ਉਹਦਾ ਇਤਿਹਾਸ ਨੇ ਲਿਖਿਆ, ਪੰਡਿਤ ਗੰਗਾ ਰਾਮ। ਹਜ਼ਾਰਾਂ ਲੋਕ ਇਸ ਦੇ ਸ਼ਰਧਾਲੂ ਹਨ, ਪਰ ਇਹ ਸਤਿਗੁਰੂ ਗੁਰੂ ਅਰਜਨ ਪਿਤਾ ਜੀ ਦੇ ਚਰਨਾਂ ਵਿੱਚ ਆਇਆ, ਇਹ ਸਤਿਗੁਰੂ ਜੀ ਨੂੰ ਨਮਸਕਾਰ ਕਰਨ ਲਈ ਨੇ। ਇਹ ਤਾਂ ਆਪਣਾ 500 ਮਣ ਬਾਜਰਾ ਇਹਦੇ ਕੋਲ ਇਕੱਠਾ ਹੋ ਗਿਆ, ਕੁਝ ਆਪਣਾ ਏ, ਕੁਝ ਪੂਜਾ ਦਾ ਧਾਨ ਹੈ। ਵਪਾਰ ਕਰਨ ਵਾਸਤੇ ਅੰਮ੍ਰਿਤਸਰ ਨਗਰੀ ਪਹੁੰਚਿਆ, ਜਦੋਂ ਆਇਆ ਵੀ ਸੰਗਤ ਬਹੁਤ ਏ, ਸਤਿਗੁਰਾਂ ਨੇ ਖੇਡ ਵਰਤਾਈ। ਪਿਰਚੀ ਚੰਦ ਪਹਿਲੇ ਦਿਨ ਤੋਂ ਵਿਰੋਧ ਕਰ ਰਿਹਾ ਸੀ, ਗੁਰੂ ਕੇ ਪਿਆਰੇ ਇੱਕ ਯਾਦ ਰੱਖਣਾ ਅੱਜ ਦੇ ਦਿਨ 'ਤੇ, ਸੱਚ ਅਤੇ ਕੂੜ ਨੇ ਹਮੇਸ਼ਾ ਇਕੱਠਾ ਰਹਿਣਾ ਹੈ। ਜੇ ਗੁਰੂ ਅਰਜਨ ਪਿਤਾ ਮਹਾਰਾਜ ਜੀ ਵਰਗੇ ਮਹਾਨ ਸਤਿਗੁਰੂ ਸੱਚ ਦਾ ਪ੍ਰਚਾਰ ਅਤੇ ਸੱਚ ਦਾ ਪ੍ਰਸ਼ਾਦ ਵੰਡਣ ਵਾਲੇ ਮੌਜੂਦ ਨੇ, ਅਤੇ ਬਰਾਬਰ ਪਿਰਚੀ ਚੰਦ ਵਰਗੇ ਕੂੜ ਨੂੰ ਪਿਆਰ ਕਰਨ ਵਾਲੇ ਵੀ ਮੌਜੂਦ ਨੇ, ਇਹਨਾਂ ਨੇ ਕੀ ਕਰਨਾ? ਗੁਰੂ ਅਰਜਨ ਪਿਤਾ ਮਹਾਰਾਜ ਜੀ ਦੀਆਂ ਸੰਗਤਾਂ ਨੂੰ ਰੋਕ ਲੈਣਾ, ਆਖਣਾ ਭੇਟਾ ਇੱਥੇ ਚੜਾ ਜਾਓ, ਲੰਗਰ ਗੁਰੂ ਅਰਜਨ ਪਿਤਾ ਜੀ ਦੇ ਚਰਨਾਂ ਵਿੱਚ ਜਾਓ, ਨਮਸਕਾਰ ਕਰੋ ਅਤੇ ਉਹਨਾਂ ਦੇ ਲੰਗਰਾਂ 'ਚੋਂ ਲੰਗਰ ਛਕੋ। ਜਦੋਂ ਸੰਗਤ ਨੇ ਆਉਣਾ ਪੈਰਿਓ, ਰਸਤਾ ਆਉਣੀਆਂ ਨਹੀਂ, ਲੰਗਰ ਮਸਤਾਨੇ ਹੋ ਗਏ। ਇੱਥੋਂ ਤੱਕ ਵੀ ਦਿਨ ਆ ਗਏ ਸਨ ਜਦੋਂ ਛੋਲਿਆਂ ਦੇ ਆਟੇ ਨਾਲ ਪ੍ਰਸ਼ਾਦਾ ਪੱਕਣਾ, ਦਾਲ ਸਬਜ਼ੀ ਦਾ ਕੋਈ ਪ੍ਰਬੰਧ ਨਹੀਂ ਰਹਿ ਗਿਆ, ਲੂਣ ਅਤੇ ਮਿਰਚ ਨਾਲ ਪ੍ਰਸ਼ਾਦੇ ਛਕਣੇ ਪਏ। ਪਰ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਇੱਕ ਵਾਰ ਵੀ ਨਹੀਂ ਕਿਹਾ, ਪਿਰਚੀ ਚੰਦਾ ਤੇਰਾ ਨੁਕਸਾਨ ਖੋਵੇ, ਮੂੰਹ ਤੋਂ ਕੋਈ ਕੋਝਾ ਕੋਈ ਸ਼ਰਾਪ ਵਾਲਾ ਬਚਨ ਨੇ। ਪਿਰਚੀ ਚੰਦ ਰੋਕਦਾ ਏ, ਇੱਧਰ ਸੰਗਤਾਂ ਪ੍ਰਸ਼ਾਦ ਛਕਣਾ ਚਾਹੀਦੀਆਂ, ਜਦੋਂ ਮਿਲਦਾ ਨੇ ਤਾਂ ਉਸ ਵਕਤ ਸਤਿਗੁਰੂ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੇ ਚਰਨਾਂ ਜਦੋਂ ਇਸ ਵਪਾਰੀ ਦਾ ਪਤਾ ਲੱਗਾ, ਸਤਿਗੁਰੂ ਕਹਿਣ ਲੱਗੇ ਇਹਦੇ ਕੋਲ 100 ਮਣ ਬਾਜਰਾ ਖਰੀਦੋ, ਪੈਸੇ ਬਾਅਦ ਵਿੱਚ ਮਿਲਣਗੇ, ਗੁਰੂ ਕੀ ਸੰਗਤ ਨੂੰ ਪ੍ਰਸ਼ਾਦ ਛਕਾਓ। ਬਾਜਰਾ ਲੈ ਲਿਆ ਪਿਆਰਿਓ, ਉਹ ਸੰਗਤ 'ਚ ਵਰਤ ਗਏ, ਫਿਰ 100 ਮਣ ਖੋਰ ਲੈ ਲਿਆ, ਫਿਰ 100 ਮਣ ਖੋਰ, 500 ਮਣ ਬਾਜਰਾ ਇੱਥੇ ਇਸ ਨੇ ਵੇਚ ਦਿੱਤਾ ਹੈ। ਆਖਣ ਲੱਗਾ ਚਲੋ ਇਸੇ ਲਈ ਆਇਆ ਸਾਂ, ਵਪਾਰ ਕਰਨਾ ਸੀ ਹੋ ਗਿਆ, ਹੁਣ ਬਾਕੀ ਸਮਾਂ ਮੈਂ ਕੁਝ ਦੇਣ, ਕਿੰਨੀ ਦੂਰੋਂ ਸੰਗਤਾਂ ਆਉਂਦੀਆਂ ਨੇ, ਮੈਂ ਵੀ ਗੁਰੂ ਅਰਜਨ ਪਿਤਾ ਦੇ ਚਰਨਾਂ 'ਚ ਸੇਵਾ ਕਰਾਂ। ਸਰੋਵਰ ਦੀ ਸੇਵਾ ਚੱਲ ਰਹੀ ਹੈ, ਕਿਧਰੇ ਭਾਂਡਿਆਂ ਦੀ ਸੇਵਾ ਚੱਲ ਰਹੀ, ਸੇਵਾ ਵਿੱਚ ਮਗਨ ਹੋ ਗਿਆ। ਐਖੋ ਜੇ ਗਰੀਬ ਨਿਵਾਜ ਪਿਤਾ ਦੇ ਦਰਸ਼ਨਾਂ ਦੀ ਖਿੱਚ ਪਏ, ਸੰਗਤ ਦੀ ਚਰਨ ਧੂੜ ਮਿਲੇ, ਅੰਦਰ ਬਦਲ ਗਿਆ। ਗਰੀਬ ਨਿਵਾਜ ਪਿਤਾ ਮਹਾਰਾਜ ਜੀ ਨੇ ਕੋਲ ਬੁਲਾਇਆ, ਆਖਣ ਲੱਗੇ ਗੰਗਾ ਰਾਮਾ, ਆ ਤੇਰੇ ਨਾਲ ਹਿਸਾਬ ਕਿਤਾਬ ਕਰਨਾ ਚਾਹੁੰਦੇ ਹਾਂ। ਚਰਨਾਂ 'ਤੇ ਢਹਿ ਕੇ ਕਹਿਣ ਲੱਗਾ, ਦਾਤਿਆ ਸਾਰੀ ਦੁਨੀਆ ਵੀ ਹਿਸਾਬ ਕਿਤਾਬ ਕਰੇ, ਜੇ ਸਮਰਾ 'ਚ ਗੁਰੂ ਵੀ ਹਿਸਾਬ ਕਿਤਾਬ ਕਰਨ ਲੱਗ ਪਏਗਾ, ਅਸੀਂ ਬਖਸ਼ੇ ਕਿੱਥੇ ਜਾਵਾਂਗੇ। ਪੰਡਿਤ ਗੰਗਾ ਰਾਮ ਹੁਣ ਗੁਰੂ ਕੇ ਪਿਆਰੋ ਉਹ ਸੱਚੇ ਰਾਮ ਦਾ ਪਿਆਰਾ ਹੋ ਚੁੱਕਾ ਸੀ, ਸਤਿਗੁਰੂ ਜੀ ਦੇ ਚਰਨਾਂ ਵਿੱਚ ਨਾਲੇ ਰੋਵੇ ਨਾਲੇ ਜੋਦੜੀ ਕਰੇ। ਗਰੀਬ ਨਿਵਾਜ ਪਿਤਾ ਮਹਾਰਾਜ, ਮੈਨੂੰ ਇਹ ਕਿਹੜੇ ਬਚਨ ਆਖ ਰਹੇ ਹੋ? ਸਤਿਗੁਰੂ ਕਹਿਣ ਲੱਗੇ ਹਿਸਾਬ ਕਿਤਾਬ ਇੰਨਾ ਕੁ ਹੈ, 500 ਮਣ ਬਾਜਰਾ ਉਹਦੀ ਕੀਮਤ ਅੱਜ ਕਿਤਨੀ ਖੋਏ ਕਿ ਗੁਰੂ ਸਵਾਰਿਓ? ਕਹਿਣ ਲੱਗਾ 500 ਮਣ ਬਾਜਰਾ ਇਹਨੇ ਵੇਚਿਆ ਹੈ। ਸਤਿਗੁਰ ਕਹਿੰਦੇ ਅਸਾਂ ਖਰੀਦਿਆ ਏ, ਉਹਦੇ ਪੈਸੇ ਦੱਸ ਕਿੰਨੇ ਬਣਦੇ ਨੇ ਉਹ ਲਏ, ਅਸੀਂ ਤਿੰਨ ਮਾਤਾ ਦੇਣ ਵਾਸਤੇ ਬੁਲਾਇਆ ਏ। ਕਹਿਣ ਲੱਗਾ ਗਰੀਬ ਨਿਵਾਜ ਪਿਤਾ ਮਹਾਰਾਜ ਆਇਆ ਜ਼ਰੂਰ ਸਮ ਇਹ ਮਾਤਾ ਦਾ ਵਪਾਰ ਕਰਨ, ਪਰ ਤੇਰੇ ਦੀਦਾਰ ਨੇ ਮੈਨੂੰ ਸੱਚ ਦਾ ਵਪਾਰੀ ਬਣਾ ਦਿੱਤਾ ਏ। ਵੇਖੀ ਕਿਧਰੇ ਮੈਂ ਗਰੀਬ ਦੇ ਉੱਪਰ ਕਿਧਰੇ ਐਹੋ ਜਿਹੀ ਗੱਲ ਨਾ ਬਣੇ, ਲੋਕ ਤੇਰੇ ਦਰ ਤੋਂ ਰੱਬੀ ਰਹਿਮਤਾਂ ਦੀ ਝੋਤੀ ਭਰਤ ਜਾਂਦੇ ਨੇ, ਮੈਂ ਕੂੜੀ ਮਾਤਾ ਨੂੰ ਲੈ ਕੇ ਘਰ ਵਾਪਸ ਨਾ ਮੁੜ ਜਾਵਾਂ। ਜੇ ਤਰੁੱਠਾਂ ਏ ਤਾਂ ਮੈਨੂੰ ਇਸ 500 ਮਣ ਪਾਤਰੇ ਦੀ ਮਾਤਾ ਨਹੀਂ, ਜੇ ਮੇਰਾ ਦੇ ਘਰ ਆਇਆ ਏ ਮੈਨੂੰ ਆਤਮਕ ਧਨ ਦੇ ਕੇ ਮੇਰੇ ਅੰਦਰ ਬਾਹਰ ਨੂੰ ਨਿਖਾਲ ਕਰ ਦੇ। ਗਰੀਬ ਨਿਵਾਜ ਪਿਤਾ ਮਹਾਰਾਜ ਫਿਰ ਤੀਜੀ ਵਾਰ ਆਖਦੇ, ਗੰਗਾ ਰਾਮਾ ਅਜੇ ਸੋਚ ਜਿਹੜੀ ਤੂੰ ਦਾਤ ਮੰਗ ਰਿਹਾ ਹੈ ਉਹ ਵੀ ਮਿਲੇਗੀ, ਪਰ ਇਸ ਬਾਤਰੇ ਦੀ ਕੀਮਤ ਵੀ ਲੈ। ਅੱਗੋਂ ਇੱਕੋ ਗੱਲ ਹੀ ਕਹਿੰਦਾ, ਦਾਤਿਆ ਅਸੀਂ ਤਾਂ ਅੱਗੀ ਮਾਇਆ ਦੇ ਕੀੜੇ ਹਾਂ, ਬਹੁਤ ਚਿਰ ਵੇਖ ਲਿਆ ਇਸ ਮਾਇਆ ਦਾ ਸੁੱਖ, ਜਿਉਂ ਜਿਉਂ ਆਉਂਦੀ ਹੈ ਤਿਉਂ ਤੋਂ ਦੁਖੀ ਕਰੀ ਜਾਂਦੀ ਹੈ। ਅੱਜ ਪਹਿਲੀ ਵਾਰ ਤੇਰੀ ਸੇਵਾ ਤੇ ਦੀਦਾਰ ਤੋਂ ਸੱਚਾ ਸੁੱਖ ਮਿਲਿਆ ਏ, ਬਸ ਇਹ ਝੋਲੀ ਭਰ ਦੇ। ਸਤਿਗੁਰੂ ਨੇ ਮਿਹਰ ਵਰਤਾਈ, ਅੰਦਰੋਂ ਕਪਾਟ ਖੁੱਲ ਗਏ, ਇੱਕ ਨਿਗਾਹ ਪਾਈ ਤੇ ਬ੍ਰਹਮ ਦਾ ਗਿਆਨ ਖੋਇਆ। ਕਹਿਣ ਲੱਗੇ, ਜਾ ਗੰਗਾ ਰਾਮਾ ਤੂੰ ਹੀ ਤਰਿਓ, ਜਿਹੜਾ ਤੇਰੀ ਸੰਗਤ ਕਰੇਗਾ ਉਹਦਾ ਵੀ ਬੇੜਾ ਗੁਰੂ ਨਾਨਕ ਸਾਹਿਬ ਪਾਰ ਕਰਨਗੇ। ਬਠਿੰਡੇ ਚਲਾ ਗਿਆ। ਇਸ ਨੂੰ ਵੇਖ ਕੇ ਹਜ਼ਾਰਾਂ ਲੋਕ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਗਏ, ਤਿਲਕ ਤੇ ਜੰਜੂ ਭੁੱਲ ਗਏ, ਮੰਦਰ ਦੇ ਟਲ ਖੜਕਾਣੇ ਭੁੱਲ ਗਏ, ਕਰਮ ਕਾਂਡ ਨੂੰ ਉਹਨਾਂ ਨੇ ਤਿਆਗ ਦਿੱਤਾ। ਸਵੇਰੇ ਸ਼ਾਮ ਉਹ ਰੱਬ ਦੇ ਰੰਗ ਵਿੱਚ ਉਹ ਪੰਡਿਤ ਗੰਗਾ ਰਾਮ ਦੀ ਨਿਆਈ ਰੱਤੇ ਗਏ, ਜਿਨ੍ਹਾਂ ਦੇ ਅੰਦਰ ਭਾਵਨਾ ਸੀ ਉਹ ਤਾਂ ਗੁਰੂ ਪਿਆਰ ਵਿੱਚ ਰੰਗੇ ਜਾ ਰਹੇ ਨੇ, ਪਰ ਤੰਗ ਦੇ ਲੋਕਾਂ ਨੂੰ ਇਹ ਕੁਝ ਪਾਉਂਦਾ ਨਹੀਂ। ਸਤਸੰਗੀ ਜਨੋ, ਗੁਰੂ ਨਾਨਕ ਸਾਹਿਬ ਦੇ ਘਰ ਦੀ ਅਤੇ ਬਾਕੀ ਦੁਨੀਆਂ 'ਚ ਇੱਕੋ ਅੰਤਰ ਜੇ, ਪ੍ਰਚਾਰ ਇੱਥੇ ਵੀ ਸਤਿਗੁਰੂ ਜੀ ਦਾ ਘਰ 'ਚ ਆਉਂਦਾ ਏ, ਪ੍ਰਚਾਰ ਦੂਸਰੇ ਲੋਕ ਵਿੱਚ ਆਉਂਦੇ ਨੇ। ਦੂਸਰੇ ਪ੍ਰਚਾਰ ਕਰਦੇ ਨੇ, ਧਰਮ ਵਿੱਚ ਲਿਆਉਣ ਲਈ ਹਥਿਆਰ ਵਰਤਦੇ ਨੇ, ਲੋਕਾਂ ਨੂੰ ਲਾਲਚ ਦੇਣਗੇ। ਸਤਸੰਗੀਓ, ਜੇ ਕੋਈ ਲਾਲਚ ਵਿੱਚ ਨਾ ਆਵੇ ਧਰਮ ਬਦਲੇ, ਉਹਨਾਂ ਨੂੰ ਡਰਾਵੇ ਰਾਜ ਸ਼ਕਤੀ ਦੀ ਵਰਤੋਂ ਕਰਨਗੇ, ਪਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਅੰਦਰ ਪ੍ਰਚਾਰ ਨਾ ਤਾਂ ਕੀਤਾ ਜਾਂਦਾ ਏ ਲਾਲਚ ਦੇ ਕੇ, ਨਾ ਇੱਥੇ ਡਰਾਵਾ ਦਿੱਤਾ ਜਾਂਦਾ ਏ। ਇੱਥੇ ਤਾਂ ਸਾਈਂ ਦੇ ਘਰ ਨਾਲ ਪਿਆਰ ਦਾ ਦਰਿਆ ਹੀ ਇੰਨਾ ਵੱਡੀ ਤਾਦਾਦ ਵਿੱਚ ਵਗਦਾ ਏ। ਜਦੋਂ ਇਸ ਘਰ ਵਿੱਚੋਂ ਪ੍ਰੇਮ ਕੋਈ ਵੇਖਦਾ ਏ, ਪ੍ਰੇਮ ਦਾ ਬੱਦਾ ਆਪਣੇ ਆਪ ਇਨਸਾਨ ਕਹਿੰਦਾ, ਸਤਿਗੁਰ ਮੈਨੂੰ ਆਪਣਾ ਬਣਾ ਲਓ। ਪਿਆਰਿਓ, ਜਿਹਨੂੰ ਗੁਰੂ ਆਪਣਾ ਬਣਾਵੇ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਜਿਹਨੂੰ ਰੱਬ ਨੇ ਆਪਣਾ ਬਣਾ ਲਿਆ, ਜਾਣਦੇ ਹੋ ਨਾ ਉਹਦੇ ਕੋਲ ਕੀ ਕੁਝ ਆ ਜਾਂਦਾ ਹੈ? ਦੁਨੀਆਂ ਨੂੰ ਸੋਝੀ ਨਹੀਂ, ਜਿਹੜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਇਹ ਮਨ ਮੰਗਦਾ ਰਹਿੰਦਾ ਏ। ਭਾਵੇਂ ਅਸੀਂ ਪੜ੍ਹਦੇ ਹਾਂ, ਜਦੋਂ ਹੀ ਮੇਰੇ ਗੁਰੂ ਕੇ ਪਿਆਰੇ ਕੀਰਤਨੀਏ ਵੀਰ ਸ਼ੁਰੂ ਕਰਨ ਇਹ ਸ਼ਬਦ, ਅਸੀਂ ਸਾਰੇ ਨਾਲ ਗੂੰਜ ਪਾਉਂਦੇ ਹਾਂ, ਚੰਗੀ ਗੱਲ ਏ, ਪਰ ਕਦੇ ਉਹਦੇ ਅਰਥਾਂ ਵੱਲ ਜਾ ਆ ਜੇ। ਜਿਹਨੂੰ ਮੇਰੇ ਸਤਿਗੁਰ, ਜਿਹਨੂੰ ਮੇਰਾ ਪ੍ਰਤੱਖ ਹਰੇ, ਜਿਹਨੂੰ ਮੇਰਾ ਪਰਮੇਸ਼ਰ ਆਪਣਾ ਬਣਾ ਲੈ, ਉਹਦੇ ਕੋਲ ਕਿਹੜੀ ਚੀਜ਼ ਦੀ ਘਾਟ ਰਹਿ ਜਾਂਦੀ ਹੈ? ਉਹਦੇ ਬਦਲੇ ਕੀ ਕੁਝ ਇਹ ਨਿੱਕੇ ਜਿਹੇ ਸਰੀਰ ਅੰਦਰ ਗੁਰੂ ਪਰਮੇਸ਼ਰ ਪਾ ਦਿੰਦੇ ਨੇ? ਸਾਹਿਬਾਂ ਦੇ ਬਚਨ ਸੁਣਿਆ ਜੇ, ਸ਼ਬਦ ਤੁਹਾਨੂੰ ਯਾਦ ਏ, ਹਜ਼ੂਰ ਕਹਿੰਦੇ, ਜਾਂ ਤੂੰ ਮੇਰੇ ਵੱਲ ਕੈ ਤਾਂ ਕਿਆ ਮੋਸ਼ਨ ਦਾ, ਤੁਧ ਸਭ ਕਿਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵਈ ਖਾਏ ਖਰਚ ਰਖੰਦਾ, ਲੱਖ 84 ਮੇਦਨੀ ਸਭ ਸੇਵ ਕਰਨ ਦਾ। ਸਤਸੰਗਿਓ, ਜਦੋਂ ਕੋਈ ਨਿਰੰਕਾਰ ਦੇ ਵੱਲ ਜਾ ਹੋ ਜਾਵੇ ਜਾਂ ਰੱਬ ਕਿਸੇ ਨੂੰ ਆਪਣੇ ਵੱਲ ਕਰ ਲਵੇ, ਉਦੋਂ ਦੁਨੀਆਂ ਦੀ ਮਤਵਾਜੀ ਮੁੱਕ ਗਈ। ਨਿਰੰਕਾਰ ਆਪਣੇ ਖਜ਼ਾਨਿਆਂ ਦੀ ਚਾਬੀ ਉਸ ਪਿਆਰ ਇਹਨੂੰ ਬਖਸ਼ ਦੇਣ ਦਾ ਹੈ। 84 ਲੱਖ ਜੂਨ ਤੇ ਉਹਦਾ ਹੁਕਮ ਚੱਲਣਾ ਸ਼ੁਰੂ ਹੋ ਜਾਂਦਾ। ਕਹੇ ਸਤਸੰਗੀ ਜਣੋ, ਇਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਬਚਨ ਕਰਦੇ ਨੇ, ਕਿਸੇ ਫਕੀਰ ਸਾਈਂ ਦੇ ਨਹੀਂ, ਕਿਸੇ ਵਿਦਵਾਨ ਦੇ ਇਹ ਬਚਨ ਨਹੀਂ। ਇੱਕ ਜ਼ਰੂਰ ਕਈ ਵਾਰਾਂ ਮੇਰੇ ਅੰਦਰ ਗਿਲਾ ਜਿਹਾ ਸ਼ਿਕਵਾ ਜਿਹਾ ਆਉਂਦਾ ਹੈ, ਅਤੇ ਖਾਸ ਕਰਕੇ ਆਪਣੇ ਗੁਰੂ ਦੇ ਸਿੱਖਾਂ ਲਈ ਆਉਂਦਾ ਹੈ, ਕਿਉਂਕਿ ਇਹਨਾਂ ਨੂੰ ਤਾਂ ਸੋਝੀ ਇੰਨੀ ਕੁ ਗੱਲ ਚਾਹੀਦੀ ਹੈ ਨਾ। ਆਮ ਦੁਨੀਆਂ ਨੂੰ ਤਾਂ ਅਜੇ ਹੋ ਸਕਦਾ ਗੁਰੂ 'ਤੇ ਭਰੋਸਾ ਏ, ਪਰ ਜੋ ਗੁਰੂ ਕਹਿੰਦਾ ਏ ਉਹ ਸੱਚੀ ਮੁੱਚੀ ਹੋ ਜਾਂਦਾ ਏ। ਪਰ ਕਈ ਵਾਰ ਸਤਿਗੁਰੂ ਨੂੰ ਮੱਥਾ ਟੇਕਣ ਵਾਲਿਆਂ ਦਾ ਅੰਦਰ ਨਹੀਂ ਮੰਨਦਾ, ਵੀ ਜੋ ਕੁਝ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਉਹ ਸੱਚੀ ਮੁੱਚੀ ਹੋ ਵੀ ਜਾਂਦਾ ਹੈ। ਜਦੋਂ ਕਿਧਰੇ ਸੱਚੀ ਮੁੱਚੀ ਤੁਹਾਡੇ 'ਤੇ ਬਖਸ਼ਿਸ਼ ਹੋਣ ਲੱਗ ਜਾਵੇ, ਤੇ ਉਦੋਂ ਆਲਾ ਦੁਆਲਾ ਕਹਿੰਦਾ ਇਹਨੂੰ ਸ਼ਦਾ 'ਤੇ ਨਹੀਂ ਪੈ ਗਏ, ਇਹਨੂੰ ਕੀ ਹੋ ਗਿਆ ਏ, ਇਹਦੀ ਜ਼ੁਬਾਨ ਵਿੱਚ ਕਿਵੇਂ ਗੁਰੂ ਇੰਨੀਆਂ ਬਰਕਤਾਂ ਪਾ ਸਕਦਾ ਏ। ਉਹਦੇ ਨਾਲ ਕਈ ਤਰ੍ਹਾਂ ਦੇ ਗੁਰੂ ਕੇ ਪਿਆਰ ਖੋਰ ਵਾਲਿਓ ਕੁਝ ਸ਼ਬਦ ਜੁੜਨੇ ਸ਼ੁਰੂ ਹੋ ਜਾਣਗੇ। ਜਦੋਂ ਕਿ ਸਤਿਗੁਰੂ ਜੀ ਆਖਦੇ ਨੇ ਕਿਰਪਾ ਕਰਕੇ 84 ਲੱਖ ਜੂਨ 'ਤੇ ਉਹਦਾ ਹੁਕਮ ਚੱਲੇਗਾ। ਮੈਂ ਬੇਨਤੀ ਕਰਾਂ, ਪੰਡਿਤ ਗੰਗਾ ਰਾਮ ਇਹ ਬਖਸ਼ਾਂ ਲੈ ਕੇ ਤੁਰ ਗਿਆ ਏ, ਪ੍ਰੇਮ ਨਾਲ, ਕੋਈ ਧੱਕਾ ਨੇ ਕਿਹਾ ਨਹੀਂ ਤੂੰ ਸਿੱਖ ਬਣ। ਉਹਦਾ ਅੰਦਰ ਹੀ ਇੰਨਾ ਰੱਬ ਦੇ ਪ੍ਰੇਮ ਨਾਲ ਗੁਰੂ ਨੇ ਭਰ ਦਿੱਤਾ ਏ, ਉਹ ਹੁਣ ਸਿੱਖੀ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਕਹਿ ਇਸੇ ਤਰ੍ਹਾਂ ਸਰਵਰੀਆਂ ਦਾ ਬੜਾ ਪ੍ਰਚਾਰ ਸੀ ਸਾਧ ਸੰਗ, ਉਹ ਸਰਵਰੀਏ ਇੱਕ ਵੱਖਰਾ ਹੀ ਧਰਮ ਬਣਾ ਕੇ ਬਹਿ ਗਏ। ਉਹਨਾਂ ਨੇ ਇੱਕ ਪੱਥਰ ਦੀ ਪੂਜਾ ਕਰਨੀ, ਰੋਟ ਵੱਡਾ ਸਾਰਾ ਪਕਾਉਣਾ। ਉਹਨਾਂ ਦੇ ਮੁਖੀ ਕਨ ਭਾਈ ਬਹਿਲੋ, ਉਹਨਾਂ ਦੇ ਮੁਖੀ ਕਨ ਕਿਸੇ ਇਲਾਕੇ ਦੇ ਭਾਈ ਮੰਝ। ਸਤਸੰਗਿਓ, ਜਦੋਂ ਉਹ ਕਿਧਰੇ ਆਪਣੇ ਗੁਰੂ ਪੀਰ ਮਨਾਉਂਦੇ ਮਨਾਉਂਦੇ ਮੇਰੇ ਸੱਚੇ ਪੀਰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਆ ਗਏ, ਗੁਰੂ ਅਰਜਨ ਪਿਤਾ ਦੇ ਦੀਦਾਰ ਕਰਦੇ ਨੇ, ਅਤੇ ਭਾਈ ਮੰਝ ਗੁਰੂ ਕੇ ਦੀਦਾਰ ਕਰਕੇ ਅੰਦਰੋਂ ਖਿੱਚਿਆ ਗਿਆ, ਉਸ ਦੀ ਬਾਕੀ ਦੁਨੀਆ ਵਿਸਰ ਗਏ, ਕੇਵਲ ਗੁਰੂ ਹੀ ਗੁਰੂ ਅੰਦਰ ਰਹਿ ਗਿਆ। ਅਤੇ ਤਰਲੇ ਲੈ ਕੇ ਕਹਿੰਦਾ ਗੁਰੂ ਅਰਜਨ ਪਿਤਾ ਜੀ ਮੈਨੂੰ ਆਪਣਾ ਬਣਾ ਲਓ, ਸਾਹਿਬ ਜੀਓ ਮੈਨੂੰ ਆਪਣਾ ਬਣਾ ਲਓ। ਸਾਹਿਬ ਆਖਦੇ ਕੀ ਚਾਹੁੰਦਾ ਏ, ਸਤਿਗੁਰੂ ਤੇਰੀ ਪਿਆਰਾਂ ਵਾਲੀ ਸਿੱਖੀ, ਦੋ ਜਖਾਨਾਂ ਨੂੰ ਰੁਸ਼ਨਾਉਣ ਵਾਲੀ ਸਿੱਖੀ, ਅੰਦਰ ਤੇ ਬਾਖਰ ਨੂੰ ਲਬਾ ਲਬ ਰਹਿਮਤਾਂ ਨਾਲ ਭਰਪੂਰ ਕਰਨ ਵਾਲੀ ਪਿਆਰੀ ਸਿੱਖੀ, ਮੇਰੀ ਝੋਲੀ ਪਾਓ ਮੈਂ ਖੈਰ ਮੰਗਦਾ ਜੇ। ਸਾਹਿਬਾਂ ਨੇ ਇੱਥੇ ਕੁਝ ਸਗੋਂ ਚੋਟ ਵੀ ਲਗਾਈ ਹੈ, ਕਿਉਂਕਿ ਪਿਆਰਿਓ ਜਿੰਨਾ ਚਿਰ ਕਿਸੇ ਨੂੰ ਘੜਨਾ ਹੋਏ ਉਸ ਘੜਨ ਵਾਲਾ ਜਿਹੜੀ ਚੀਜ਼ ਘੜਨੀ ਉਹਨੂੰ ਸੱਟ ਨਾ ਮਾਰੇ ਉਹ ਘੜੀ ਨਹੀਂ ਜਾਂਦੀ, ਅਤੇ ਨਾਲੇ ਜਿੰਨੀ ਸੋਹਣੀ ਬਣਾਉਣੀ ਹੋਵੇ ਉਨੀਆਂ ਕੀ ਵੱਧ ਉਹਨੂੰ ਸੱਟਾਂ ਮਾਰੀਆਂ ਜਾਂਦੀਆਂ ਨੇ। ਘੁਮਿਆਰ ਭਾਵੇਂ ਘੜਾ ਘੜੇ, ਭਾਵੇਂ ਸੁਨਿਆਰ ਕੋਈ ਗਹਿਣਾ ਘੜੇ, ਸਤਸੰਗਿਓ ਭਾਵੇਂ ਕੋਈ ਲੁਖਾਰ, ਇਹ ਜਿਹੜੇ ਖੇਤੀਬਾੜੀ ਦੇ ਅੰਦਰ ਕੰਮ ਆਉਣ ਵਾਲੇ ਸੰਦਾਂ ਨੂੰ ਘੜੇ, ਜਦੋਂ ਕੋਈ ਘੜੇਗਾ ਚੋਟ ਵੱਜੇਗੀ। ਯਾਦ ਰੱਖਣਾ ਜਿਹੜੇ ਸਿੱਖ ਨੂੰ ਗੁਰੂ ਨੇ ਘੜ ਕੇ ਪਿਆਰਿਓ 84 ਲੱਖ ਜੂਨ ਦਾ ਸਰਦਾਰ ਬਣਾਉਣਾ ਹੋਵੇ, ਸਤਿਗੁਰੂ ਉਹਨੂੰ ਵੀ ਘੜਨ ਲੱਗਿਆਂ ਚੋਟਾਂ ਜ਼ਰੂਰ ਮਾਰਦਾ। ਕਹਿ ਇੱਕ ਫਕੀਰ ਦਾ ਬਚਨ ਸਾਂਝਾ ਕਰਾਂ ਸਤਸੰਗੀ ਜਨੋ, ਬਹੁਤ ਪਿਆਰਾ ਬਚਨ ਉਹਨਾਂ ਨੇ ਫੁਰਮਾਇਆ। ਕਹਿੰਦੇ ਕਈ ਵਾਰਾਂ ਅਸੀਂ ਇਹ ਵੇਖਦੇ ਹਾਂ ਸਤਿਗੁਰੂ ਪਰਮੇਸ਼ਰ ਨੂੰ ਪਿਆਰ ਕਰਨ ਵਾਲੇ, ਵੈਸੇ ਤਾਂ ਪੂਰਾ ਵਿਸ਼ਾ ਕਿਸੇ ਦਿਨ ਫਿਰ ਵੀ ਗੱਲ ਕਰਾਂਗੇ, ਜਿਵੇਂ ਸਤਿਗੁਰੂ ਨੂੰ ਪਾਇਆ ਅਤੇ ਤੁਹਾਡੀ ਅਸੀਸ ਮਿਲੇ। ਸਤਸੰਗਿਓ, ਮੈਂ ਤੁਹਾਡੇ ਨਾਲ ਮਿਲ ਕੇ ਆਪਣੇ ਗੁਰੂ ਦੀ ਵਡਿਆਈ ਕੇਵਲ ਕਰਨ ਲਈ ਬੈਠਦਾ, ਤੁਹਾਨੂੰ ਮੱਤਾਂ ਦੇਣ ਲਈ ਨਹੀਂ, ਕੇਵਲ ਸਤਿਗੁਰੂ ਜੀ ਦੇ ਕਿਰਪਾ ਨਾਲ ਤੁਸੀਂ ਸੇਵਾ ਲਾਈ, ਤੁਹਾਡੇ ਨਾਲ ਮਿਲ ਕੇ ਗੁਰੂ ਦੀ ਵਡਿਆਈ ਕਰੀ ਦੀਏ। ਫਕੀਰ ਸਾਈਂ ਉਹ ਕਹਿਣ ਲੱਗਾ, ਸਾਧ ਸੰਗਤ ਜਦੋਂ ਰੱਬ ਦੇ ਪਿਆਰਿਆਂ ਨੂੰ ਕੋਈ ਦੁੱਖ ਮਿਲਦਾ, ਜਦੋਂ ਘਾੜਤ ਘੜੀ ਜਾਂਦੀ ਹੈ ਨਾ, ਖਾਸ ਕਰ ਭਾਈ ਮੰਝ ਦੀ ਘਾੜਤ ਬੜੀ ਔਖੀ ਘੜੀ ਗਈ। ਗੁਰੂ ਨੇ ਇਹ ਕਿਹਾ ਸੀ ਨਾ, ਭਾਈ ਮੰਝ ਜੇ ਤੂੰ ਸਤਿਗੁਰੂ ਕੀ ਸਿੱਖੀ ਨੂੰ ਧਾਰਨ ਕਰਨਾ ਏ, ਤੇਰੇ ਕੋਲੋਂ ਦੁਨੀਆਂ ਦੀ ਦੌਲਤ ਚਲੀ ਜਾਏਗੀ। ਆਖਣ ਲੱਗਾ, ਸਾਹਿਬਾਂ ਮੈਨੂੰ ਪ੍ਰਵਾਨ ਜੇ ਕੋਈ ਕਰੋੜਾਂ ਚੋਂ ਵਿਰਲਾ ਹੋਏਗਾ, ਨਹੀਂ ਤਾਂ ਦੌਲਤ ਨੂੰ ਲਿਆਉਣ ਲਈ ਕੀ ਹਰ ਕੋਈ ਧਾਰਮਿਕ ਅਸਥਾਨਾਂ 'ਚ ਆਉਂਦਾ ਏ, ਦੌਲਤ ਗਵਾਉਣ ਲਈ ਕੋਈ ਵਿਰਲਾ ਸੂਰਮਾ ਹੀ ਆਏਗਾ। ਸਤਿਗੁਰੂ ਕਹਿੰਦੇ ਮਾਇਆ ਚਲੀ ਜਾਏਗੀ, ਜੀ ਪ੍ਰਵਾਨ ਹੈ। ਸਤਿਗੁਰੂ ਕਹਿੰਦੇ ਜਿਹੜੇ ਖਜ਼ਾਨਾ ਲੋਕ ਤੇਰਾ ਇੱਜ਼ਤ ਮਾਣ ਕਰਦੇ ਨੇ, ਉਹ ਵੀ ਤੇਰਾ ਮਾਣ ਕਰਨਾ ਛੱਡ ਜਾਣਗੇ। ਕਹਿੰਦਾ ਪ੍ਰਵਾਨ ਕਹਿ ਗਰੀਬ ਅਨੁਵਾਦ ਪਿਤਾ ਮਹਾਰਾਜ ਜੀ ਕਹਿਣ ਲੱਗੇ ਮਾਨ ਨਹੀਂ ਛੱਡਣਗੇ ਅਪਮਾਨ ਵੀ ਕਰਨਗੇ। ਸਤਿਗੁਰੂ ਪ੍ਰਵਾਨ ਕਹਿ ਹੋ ਸਕਦਾ ਰਿਸ਼ਤੇਦਾਰ ਤੇ ਮਿੱਤਰ ਪਿਆਰੇ ਵੀ ਤੇਰਾ ਸਾਥ ਛੱਡ ਜਾਣ। ਕਹਿੰਦਾ ਸਤਿਗੁਰੂ ਜੀ ਉਹ ਮੈਂ ਇੱਕੋ ਗੱਲ ਕਹਿੰਦਾ ਤੇਰੇ ਚਰਨਾਂ 'ਚ ਆ ਕੇ ਰਿਸ਼ਤੇਦਾਰ ਛੱਡ ਜਾਣ, ਮਿੱਤਰ ਛੱਡ ਜਾਣ, ਦੌਲਤ ਛੱਡ ਜਾਵੇ, ਗਰੀਬ ਨਿਵਾਜ ਪਿਤਾ ਮਹਾਰਾਜ ਮੇਰੇ ਮੁਰੀਦ ਤੇ ਚੇਲੇ ਛੱਡ ਜਾਣ ਮੈਨੂੰ ਪਰਵਾਹ ਨਹੀਂ, ਪਰ ਇੱਕ ਤਰਸ ਕਰੀ ਸਤਿਗੁਰੂ ਕਿਧਰੇ ਤੂੰ ਨਾ ਮੈਨੂੰ ਛੱਡ ਕੇ ਪਾਸੇ ਹੋ ਜਾਵੇਂ, ਮੈਂ ਤੇਰੇ ਬਿਨਾਂ ਨਹੀਂ ਹੋ ਰਹਿ ਸਕਣਾ, ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਜਿਹੜਾ ਸੱਚੀ ਮੁੱਚੀ ਗੁਰੂ ਕਾ ਸਿੱਖ ਏ ਉਹ ਗੁਰੂ ਤੋਂ ਬਿਨਾਂ ਨਹੀਂ ਰਹਿ ਸਕਦਾ। ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਨੇ ਨਾ ਸਾਹਿਬ ਕਹਿੰਦੇ ਜਿਉਂ ਪ੍ਰਾਣੀ ਜਲ ਬਿਨ ਕਹਿ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਏ। ਦਾਤਿਆ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਣਾ, ਤੇ ਸੱਚਮੁੱਚ ਗੁਰੂ ਅਰਜਨ ਪਿਤਾ ਨੇ ਜੋ ਬਚਨ ਕਹੇ ਉਹ ਸਾਰਾ ਕੁਝ ਸੱਚ ਹੋ ਗਿਆ। ਭਾਈ ਮੰਝ ਦਾ ਸਿਦਕ ਅਜੇ ਕਾਇਮ ਕਹਿ ਉਹਦੇ ਵਿੱਚ ਇੱਕ ਪੈਸੇ ਜਿਤਨੀ ਕਮੀ ਨਹੀਂ ਆਈ, ਘਾਹ ਖੋਤਰ ਕੇ ਗੁਜ਼ਾਰਾ ਕਰਦਾ ਏ, ਉੱਥੋਂ ਵੀ ਜਦੋਂ ਨਾ ਸਰਿਆ ਤੇ ਲੰਗਰ ਲਈ ਲੱਕੜਾਂ ਕੱਟ ਕੇ ਲਿਆਉਂਦਾ ਏ, ਆਪਣੇ ਪ੍ਰਸ਼ਾਦੇ ਲਈ ਵੱਖਰੀਆਂ ਲੱਕੜਾਂ ਵੇਚਦਾ ਏ। ਫਿਰ ਉਹ ਵੀ ਸਮਾਂ ਗੁਜ਼ਰ ਗਿਆ ਪਿਆਰਿਓ, ਲੰਗਰ ਦੀ ਜੂਠ ਛੱਕ ਕੇ ਵੀ ਗੁਜ਼ਾਰਾ ਕਰਦਾ ਏ, ਪਰ ਜਦੋਂ ਇੱਕ ਦਿਨ ਇਹ ਸੇਵਾ ਕਰਦਿਆਂ ਕਰਦਿਆਂ ਖੂਹ ਵਿੱਚ ਡਿੱਗ ਪੈਂਦਾ ਏ ਤਾਂ ਉਦੋਂ ਇਹ ਲੱਕੜਾਂ ਦੀ ਪੰਡ ਨਹੀਂ ਸਾਹਿਬਾਂ ਵੱਲੋਂ ਮਿਲੀ ਕੋਈ ਸੇਵਾ ਦੀ ਪੰਡ ਨੂੰ ਸੰਭਾਲ ਪੈਂਦਾ ਏ। ਖੁਰੇ ਇਸ਼ਕ ਅੰਦਰੋਂ ਕਿੰਨੇ ਸੁਚੇਤ ਹੋਣਗੇ, ਅਸੀਂ ਪਰਵਾਹ ਹੀ ਨਹੀਂ ਕਰਦੇ ਜੇ ਨਿਤਨਿਮ ਨਾ ਹੋਏ ਕਿਸੇ ਦਿਨ, ਆਖੀਦਾ ਫੇਰ ਕੀ ਖੋਇਆ। ਸਤਸੰਗਿਓ ਸੰਗਤ ਦੀ ਚਰਨ ਧੂੜ ਨਹੀਂ ਮਿਲੀ ਮਖੀਨਾ, ਆਖੀਦਾ ਫੇਰ ਕੀ ਖੋਇਆ। ਕਈ ਵਾਰਾਂ ਸਿੱਖੀ ਤੋਂ ਬੇਮੁਖ ਵਾਲੇ ਕਰਮ ਇਹ ਮਨ ਕਰਦਾ ਏ, ਆਖੀਦਾ ਫੇਰ ਕੀ ਖੋਇਆ। ਪਰ ਜਿਨ੍ਹਾਂ ਨੇ ਸਿੱਖੀ ਕਮਾਣੀ ਖੁੰਦੀ ਉਹ ਐਸਾ ਨਹੀਂ ਜੇ ਕਰਦੇ। ਸਤਸੰਗਿਓ ਜੇ ਗੁਰੂ ਅਮਰਦਾਸ ਪਿਤਾ ਜੀ ਸੇਵਾ ਦੀ ਗਾਗਰ ਚੁੱਕ ਕੇ ਤੁਰਦੇ ਨੇ ਗੁਰੂ ਦੇ ਦੱਸੇ ਰਾਹ ਤੇ, ਠੁੱਡਾ ਲੱਗਦਾ ਏ, ਲੱਗਣਗੇ ਠੁੱਡੇ ਗੁਰੂ ਕੇ ਪਿਆਰਿਓ। ਜਿੰਨਾ ਚਿਰ ਠੁੱਡੇ ਨਾ ਲੱਗਣ ਓਨਾ ਚਿਰ ਮੰਜ਼ਲਾਂ ਨਹੀਂ ਮਿਲਦੀਆਂ, ਜਿੰਨਾ ਚਿਰ ਸੱਟਾਂ ਨਾ ਵੱਜਣ ਓਨਾ ਚਿਰ ਘਾੜਤ ਨਹੀਂ ਕੜੀ ਜਾਂਦੀ, ਜਿੰਨਾ ਚਿਰ ਰੱਬ ਦੇ ਪਿਆਰੇ ਦੁੱਖ ਨਾ ਝੱਲਣ ਓਨਾ ਚਿਰ ਸੰਸਾਰ ਸੁਖੀ ਨਹੀਂ ਜੇ ਖੋ ਸਕਦਾ। ਸਤਸੰਗੀ ਜਣੋ ਕਮਾਈ ਕੋਈ ਕਰਦਾ ਏ ਤੇ ਸੁੱਖ ਕੋਈ ਲੈਂਦਾ ਹੈ, ਦਰਖਤ ਖੜਾ ਏ ਅੱਤ ਦੀ ਗਰਮੀ ਵੀ ਆਪਣੇ ਤਨ ਤੇ ਸਹਿੰਦਾ ਏ ਤੇ ਅੱਤ ਦੀ ਠੰਡ ਵੇ, ਪਰ ਮਿੱਠੇ ਫਲ ਆਪ ਤੇ ਨਹੀਂ ਖਾਂਦਾ, ਜਾਂ ਪੰਛੀ ਕਾਵਣਗੇ ਜਾਂ ਜਗਤ ਦੇ ਲੋਕ ਖਾਣਗੇ। ਉਹਨੇ ਸਾਰਾ ਕੁਝ ਦੂਜੇ ਲਈ ਕੀਤਾ ਏ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਤਾਂ ਕੁਝ ਨਹੀਂ ਲੈਣਾ, ਜੇ ਤਵੀ ਤੇ ਬੈਠਦੇ ਨੇ ਤੱਤਾ ਰੇਤਾ ਪਵਾਉਂਦੇ ਨੇ, ਪਾਣੀ ਵਿੱਚ ਉਬਲਦੇ ਨੇ ਤੇ ਉਹਦਾ ਸੁੱਖ ਸਾਰਾ ਜਗਤ ਲੈਂਦਾ ਹੈ। ਸਤਸੰਗਿਓ ਭਾਈ ਮੰਝ ਜਦੋਂ ਡਿੱਗਦੇ ਨੇ ਮੈਂ ਬੇਨਤੀ ਕਰਨ ਲੱਗਾ ਸਾਂ, ਗੁਰੂ ਅਮਰਦਾਸ ਪਿਤਾ ਜੀ ਵੀ ਡਿੱਗਦੇ ਨੇ, ਉਧਰ ਠੁੱਡਾ ਏ ਇਧਰ ਝੱਖੜ ਕਾਨ, ਪਰ ਉਧਰ ਜਦੋਂ ਡਿੱਗੇ ਨੇ ਆਪ ਡਿੱਗ ਪਏ ਨੇ। ਗੁਰੂ ਅਮਰਦਾਸ ਮਹਾਰਾਜ ਕਿੱਲੀ ਨਾਲ ਠੋਕਰ ਵੱਜ ਗਈ ਕਹਿ, ਪਰ ਸੇਵਾ ਵਾਲੀ ਗਾਗਰ ਨਹੀਂ ਨੇ ਡਿੱਗਣ ਦਿੱਤੇ। ਸਾਧ ਸੰਗ ਉਹ ਸੰਭਾਲ ਲਈ ਆਪਣੇ ਸੀਸ ਦੇ ਉੱਪਰ, ਉਹ ਪਾਣੀ ਨਹੀਂ ਰੁੜਿਆ। ਭਾਈ ਮੰਝ ਆਪ ਖੂਹ ਵਿੱਚ ਡਿੱਗ ਪਿਆ ਏ, ਝੱਖੜ ਨੇ ਡਿੱਗ ਦਿੱਤਾ ਏ, ਪਰ ਸੇਵਾ ਵਾਲੀ ਪੰਡ ਨਹੀਂ ਖੂਹ ਦੇ ਪਾਣੀ ਵਿੱਚ ਉਹਨਾਂ ਨੇ ਡਿੱਗਣ ਦਿੱਤੀ ਉਹ ਸੰਭਾਲ ਲਈ, ਕਿਉਂਕਿ ਸਿੱਖ ਜਾਣਦਾ ਗੁਰੂ ਦੇ ਰਾਹ ਤੇ ਤੁਰਨ ਵਾਲਾ ਮੈਂ ਡਿੱਗ ਪਵਾਂ, ਮੈਂ ਟੁੱਟ ਜਾਵਾਂ, ਮੈਂ ਭੱਜ ਜਾਵਾਂ, ਮੈਨੂੰ ਝੱਖੜ ਧੱਕੇ ਮਾਰੇ ਮੈਂ ਧੱਕੇ ਖਾ ਲਵਾਂ, ਪਰ ਗੁਰੂ ਵੱਲੋਂ ਮਿਲੀ ਕੋਈ ਸੇਵਾ ਤੇ ਸਿਮਰਨ ਦੀ ਪੰਡ ਨਾ ਮੇਰੇ ਸਿਰ ਤੋਂ ਪਰੇ ਹੋ ਜਾਵੇ। ਭਾਈ ਮੰਝ ਨੇ ਐਸਾ ਹੀ ਤਾਂ ਕਿਹਾ ਸੀ ਜਦੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਦੌੜ ਆਏ। ਪਿਆਰਿਓ ਜਦੋਂ ਉਹ ਦੌੜ ਕੇ ਆਉਂਦੇ ਕਾਨ ਉਹਨਾਂ ਦੇ ਨੇਤਰਾਂ ਵਿੱਚ ਜਲ ਹੈ। ਗੁਰੂ ਅਰਜਨ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਪਿਆਰਾਂ ਨਾਲ ਸਦਾ ਹੀ ਭਰੇ ਨੇ, ਪਰ ਅੱਜ ਡੁੱਲ ਰਹੇ ਨੇ। ਕਈ ਵਾਰਾਂ ਬੱਦਲ ਭਰੇ ਨਜ਼ਰ ਆਉਂਦੇ ਨੇ, ਪਤਾ ਹੀ ਇਹਨਾਂ 'ਚ ਪਾਣੀ ਭਰਿਆ ਏ, ਪਰ ਮੀਂਹ ਨਾ ਪਵੇ ਪਤਾ ਤੇ ਲੱਗ ਰਿਹਾ ਏ ਭਰੇ ਨੇ, ਪਰ ਕਈ ਵਾਰਾਂ ਜਦੋਂ ਜ਼ੋਰ ਦੀ ਮੀਂਹ ਪਵੇ ਉਹ ਡੁੱਲ ਪੈਂਦੇ ਹਰ ਕੋਈ ਵੇਖ ਲੈਂਦਾ। ਗੁਰੂ ਅਰਜਨ ਪਿਤਾ ਦਾ ਖਿਰਦਾ ਜੋ ਸਦਾ ਹੀ ਭਰਿਆ ਏ ਅੱਜ ਡੁੱਲ ਰਿਹਾ ਹੈ। ਫਕੀਰ ਦਾ ਬਚਨ ਇਸੇ ਲਈ ਕਹਿਣ ਲੱਗਾ ਸੀ, ਫਕੀਰ ਨੇ ਆਖਿਆ, ਰੱਬ ਆਪਣੇ ਪਿਆਰਿਆਂ ਨੂੰ ਦੁੱਖੜੇ ਕਿਉਂ ਦਿੰਦਾ ਕਹਿ? ਤੇ ਉਹ ਕਹਿਣ ਲੱਗੇ, ਜਦੋਂ ਦੁੱਖ ਦਿੰਦਾ ਏ ਦੁੱਖ ਦੇਣ ਲਈ ਨਹੀਂ, ਉਹਨਾਂ ਨੂੰ ਸੁੱਖ ਦੇਣ ਲਈ ਦੁੱਖ ਦੇਣਾ ਪੈਂਦਾ ਏ। ਇੱਕ ਸੂਫੀ ਫਕੀਰ ਦਾ ਬਚਨ ਸੁਣਿਆ, ਫਕੀਰ ਸਾਈ ਨੇ, ਉਹ ਕਹਿ ਰਿਹਾ ਸੀ ਇਹ ਜੋੜਾ ਨੈਣਾਂ ਦਾ, ਜੇ ਭਾ ਜਾਵੇ ਉਹਨੂੰ ਤਾਂ ਮੈਂ ਸਾਹਿਬ ਦੇ ਚਰਨੀ ਪਾਵਾਂ, ਜੇ ਸਾਈ ਮੇਰਾ ਦੁੱਖ ਵਿੱਚ ਰਾਜੀ ਤਾਂ ਮੈਂ ਸੁੱਖ ਨੂੰ ਚੁੱਲ੍ਹੇ ਡਾਵਾਂ। ਤੇ ਕਹਿੰਦੇ ਸਾਨੂੰ ਰੋਣ ਆ ਗਿਆ, ਅਸੀਂ ਰੋ ਪਏ। ਆਖਿਆ ਇਹ ਕੀ ਕਹਿ ਰਿਹਾ ਰੱਬ ਦਾ ਪਿਆਰਾ, ਭਈ ਜੇ ਮੇਰਾ ਸਾਈ ਜਿਹੜਾ ਕਹਿ ਉਹ ਮੈਨੂੰ ਦੁੱਖ ਦੇ ਕੇ ਰਾਜੀ ਏ ਤੇ ਮੈਂ ਸਾਰੇ ਸੁੱਖਾਂ ਨੂੰ ਚੁੱਲ੍ਹੇ ਵਿੱਚ ਡਾਹ ਕੇ ਪਰਾਂ ਕਰਾਂਗਾ, ਮੈਂ ਦੁੱਖ ਵਿੱਚ ਹੀ ਰਾਜੀ, ਮੈਂ ਦੁੱਖ ਵਿੱਚ ਸੁੱਖ ਮਨਾ ਲਾਂਗਾ। ਤੇ ਕਹਿੰਦੇ ਆਖਿਆ ਸਾਡੀ ਅੱਖਾਂ 'ਚ ਪਾਣੀ ਕਿਉਂ ਆਇਆ? ਸੋਚਿਆ ਉਹਦੇ 'ਤੇ ਤਰਸ ਆਇਆ ਏ, ਭਈ ਇਤਨੀ ਮੁਸ਼ਕਤ ਘਾਲ ਨਾ ਘਾਲ ਰਿਹਾ ਏ। ਆਵਾਜ਼ ਆਈ, ਨਹੀਂ ਇਹ ਅੱਖਾਂ 'ਚ ਪਾਣੀ ਇਸ ਲਈ ਨਹੀਂ ਆਇਆ ਬਈ ਉਹਦੇ 'ਤੇ ਤਰਸ ਆਇਆ ਉਹਦੀ ਮਿਹਨਤ 'ਤੇ, ਉਹ ਦੁੱਖ ਵਿੱਚ ਵੀ ਸੁੱਖ ਮਨਾ ਰਿਹਾ ਏ। ਨਹੀਂ, ਕਹਿਣ ਲੱਗੇ ਇਹ ਪਾਣੀ ਨਿਰੰਕਾਰ ਰੱਬ ਦੇ ਪਿਆਰ ਕਰਕੇ ਕਹਿ, ਜਦੋਂ ਰੱਬ ਕਿਸੇ ਪਿਆਰੇ ਨੂੰ ਘੜਦਾ ਏ, ਉਸ ਨੂੰ ਜਦੋਂ ਦੁੱਖ ਮਿਲਦਾ ਏ ਤੇ ਉਹਦਾ ਦੁੱਖ ਰੱਬ ਤੇ ਗੁਰੂ ਨੂੰ ਲੱਗਦਾ ਏ। ਪਿਆਰਿਓ ਉਹਦੀ ਜਗ੍ਹਾ ਤੇ ਰੱਬ ਤੇ ਗੁਰੂ ਆਪ ਖੰਜੂ ਘੇਰਦਾ ਹੈ। ਉਹ ਕਦੋਂ ਕੋਈ ਮਾਂ ਕਹਿ ਜੋ ਆਪਣੇ ਬੱਚੇ ਨੂੰ ਦੁੱਖ ਦੇਣਾ ਚਾਹਵੇ, ਕੋਈ ਬਾਪ ਕਹਿ ਜੋ ਆਪਣੇ ਬੱਚਿਆਂ ਨੂੰ ਦੁਖੀ ਵੇਖਣਾ ਚਾਹੁੰਦਾ ਹੋਵੇ, ਉਹਨਾਂ ਨੇ ਬੱਚਿਆਂ ਨੂੰ ਸੁੱਖ ਦੇਣ ਲਈ ਨਿੱਕੇ ਦੁੱਖ ਵਿੱਚ ਪਾਉਣਾ ਕਹਿ? ਪਿਆਰਿਓ ਨਾਲੇ ਮਾਂ ਉਹਨੂੰ ਤੋਰਦੀ ਕੰਮ ਤੇ ਨਾਲੋਂ ਅੰਦਰ ਹੀ ਉਹਦਾ ਜਾਣਦਾ ਏ। ਪੁੱਤਰ ਜਦੋਂ ਕਰੜੀ ਘਾਲਣਾ ਘਾਲਦਾ ਏ ਤੇ ਉਹਦਾ ਅੰਦਰ ਕਿਵੇਂ ਅੰਦਰੋਂ ਸਦਕੇ ਜਾਂਦਾ ਏ। ਪਿਆਰਿਓ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਭਾਈ ਮੰਝ ਨੂੰ ਵੇਖਿਆ, ਡੁੱਲ ਪਏ। ਭਾਈ ਮੰਝ ਉਸੇ ਤਰ੍ਹਾਂ ਸਿਦਕ ਤੇ ਸ਼ੁਕਰ ਵਿੱਚ ਕਹਿ, ਸਾਹਿਬ ਕਹਿੰਦੇ ਮੰਝ ਬਾਹਰ ਆ ਜਾ। ਨਾ ਦਾਤਿਆ, ਜਿਹੜੀ ਸੇਵਾ ਦੀ ਪੰਡ ਦਾ ਸਦਕਾ ਅੱਜ ਮੇਰਾ ਸਾਹਿਬ ਮੇਰੇ ਕੋਲ ਆਇਆ, ਇਸ ਪੰਡ ਨੂੰ ਮੱਥਾ ਟੇਕਾਂ, ਇਸ ਪੰਡ ਨੂੰ ਕੱਢ, ਮੈਂ ਵੀ ਇਹਨੂੰ ਟੇਕਾਂਗਾ ਜਿਸ ਪੰਡ ਨੇ ਮੈਨੂੰ ਗੁਰੂ ਮਿਲਾਇਆ। ਸਤਸੰਗਿਓ, ਉਹ ਨੇ ਜਿਹੜੀ ਸੇਵਾ ਦੀ ਤੇ ਪੰਡ ਨੂੰ ਸੰਭਾਲਦੇ ਨੇ, ਇਹ ਪੰਡ ਹੀ ਤਾਂ ਗੁਰੂ ਕੋਲ ਲੈ ਕੇ ਜਾਂਦੀ ਏ। ਅਸੀਂ ਪੁੱਛਦੇ ਰਹਿੰਦੇ ਹਾਂ, ਇਤਨੀਆਂ ਕਮਾਈਆਂ ਕਿਉਂ ਸਿੱਖਾਂ ਨੂੰ ਕਰਨੀਆਂ ਪੈਂਦੀਆਂ ਨੇ? ਅੰਮ੍ਰਿਤ ਦੀ ਦਾਹ, ਸੇਵਾ ਤੇ ਸਿਮਰਨ ਦੀ ਪੰਡ, ਇਹਨੇ ਹੀ ਤਾਂ ਮੇਰੇ ਗੁਰੂ ਨੂੰ ਆਵਾਜ਼ ਮਾਰ ਕੇ ਸਾਡੇ ਹਿਰਦੇ ਘਰ ਲੈ ਕੇ ਆਉਣਾ ਏ। ਇਹਨੂੰ ਵੇਖ ਕੇ ਹੀ ਤਾਂ ਮੇਰੇ ਸਤਿਗੁਰ ਨੇ ਦੌੜ ਕੇ ਸਾਡੇ ਹਿਰਦਿਆਂ ਨੂੰ ਭਾਗ ਲਾਉਣੇ ਨੇ, ਚੱਲ ਆਉਣਾ ਏ। ਹੋਰ ਗੱਲਾਂ ਨੇ ਨਹੀਂ। ਜਦੋਂ ਪੰਡ ਨਿਕਲੀ ਤੇ ਗੁਰੂ ਅਰਜਨ ਪਿਤਾ ਜੀ ਬਖਸ਼ਿਸ਼ ਦੇ ਘਰ ਵਿੱਚ ਆ ਕੇ ਕਹਿਣ ਲੱਗੇ, ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਇਥਾ ਜਗ ਲੰਘਣ ਖਾਰਾ। ਜਾਓ ਭਾਈ ਮੰਝ, ਅੱਜ ਤੂੰ ਬੋਇਥਾ ਜਹਾਜ਼ ਖੋਇਓ। ਸਤਸੰਗਿਓ, ਇੱਕ ਸ਼ਬਦ ਭੱਟਾ ਨੇ ਗੁਰੂ ਅਰਜਨ ਸਾਹਿਬ ਲਈ ਵਰਤਿਆ, ਜਹਾਜ਼ ਜਿਹੜੇ ਵਿੱਚ ਬੈਠ ਕੇ ਲੱਖਾਂ ਕਰੋੜਾਂ ਲੋਕ ਤਰਦੇ ਹਨ। ਸਾਹਿਬ ਕਹਿੰਦੇ, ਜਾ ਭਾਈ ਮੰਝ, ਹੁਣ ਤੂੰ ਜਾ, ਤੂੰ ਵੀ ਤਰਿਓ, ਹੁਣ ਜਿਹੜਾ ਤੇਰੀ ਸੰਗਤ ਕਰੇਗਾ ਉਹਦਾ ਵੀ ਬੇੜਾ ਧੰਨ ਗੁਰੂ ਨਾਨਕ ਸਾਹਿਬ ਜੀ ਪਾਰ ਕਰਿਆ ਕਰਨਗੇ। ਜਦੋਂ ਭਾਈ ਮੰਝ ਮੁੜਦਾ ਏ ਤੇ ਉਹਦੇ ਸਦਕਾ ਹਜ਼ਾਰਾਂ ਲੋਕ ਸਿੱਖੀ ਵਿੱਚ ਪ੍ਰਵੇਸ਼ ਕਰਦੇ ਹਨ। ਸਾਧ ਸੰਗ, ਪਰ ਸਾਈ ਮੀਆਂ ਮੀਰ, ਉਹ ਤਾਂ ਇੱਕ ਇਹੋ ਜਿਹਾ ਫਕੀਰ ਹੈ ਜਿਹੜਾ ਉਸ ਵਕਤ ਇਸਲਾਮ ਦੇ ਅੰਦਰ ਚੋਟੀ ਦਾ ਫਕੀਰ ਮੰਨਿਆ ਗਿਆ ਹੈ। ਵਿਸਤਾਰ ਵਿੱਚ ਜਾ ਕੇ ਵੇਖਾਂਗੇ, ਜਿੱਥੋਂ ਗੱਲ ਮੁੱਕੇਗੀ ਅੱਗੇ ਕੱਲ੍ਹ ਨੂੰ ਜਾਂ ਐਤਵਾਰ ਨੂੰ ਤੋਰ ਲਾਂਗੇ। ਪਰ ਪਤਾ ਤੇ ਹੋਵੇ ਧੰਨ ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਪਾਤਸ਼ਾਹ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਕਿਉਂ ਪੀਤਾ, ਉਹਨਾਂ ਦੇ ਗੁਣ ਵਡਿਆਈਆਂ ਨਹੀਂ ਜਮਾਨਾ ਵੇਖ ਸਕਿਆ, ਸਹਾਰਦੇ ਵੀ ਕਿਵੇਂ? ਸਤਸੰਗਿਓ, ਸਾਈ ਮੀਆਂ ਮੀਰ ਕਹਿ ਜਿਹਦੇ ਦਰ ਤੇ ਕਦੇ ਅਕਬਰ ਤੇ ਹੁਣ ਜਹਾਂਗੀਰ ਆਉਂਦਾ ਏ ਦਰਸ਼ਨ ਕਰਨਾ ਚਾਹੁੰਦਾ ਏ, ਸਾਈ ਜੀ ਦੀ ਮੌਜ ਕਹਿ ਦਰਵਾਜ਼ਾ ਖੋਲਣ ਤੇ ਚਾਹੇ ਨਾ ਖੋਲਣ। ਪਿਆਰਿਓ, ਜਹਾਂਗੀਰ ਵਰਗਾ ਘੰਟਿਆਂ ਬੱਧੀ ਬੈਠ ਕੇ ਉਡੀਕਦਾ ਏ, ਪਰ ਜਦੋਂ ਉਹ ਫਕੀਰ ਗੁਰੂ ਅਰਜਨ ਪਿਤਾ ਜੀ ਦੇ ਕੋਲ ਆਉਂਦਾ ਏ, ਸਾਈ ਦੇ ਚਰਨਾਂ ਵਿੱਚ ਮੱਥਾ ਟੇਕਦਾ ਏ, ਇਸਲਾਮ ਵੱਲ ਪੁੱਛਦੇ ਨੇ ਫਕੀਰ ਸਾਈਆਂ, ਸਾਈ ਮੀਆਂ ਮੀਰ ਜੀ ਕੀ ਕਾਰਨ ਜੇ ਤੁਹਾਡੇ ਹਜ਼ਾਰਾਂ ਲੱਖਾਂ ਲੋਕ ਸ਼ਰਧਾਲੂ ਜਿਹਦਾ ਬਾਦਸ਼ਾਹ ਸ਼ਰਧਾਲੂ ਕੋਵੇ ਪਰਜਾ ਕਿਉਂ ਨਹੀਂ ਖੋਏਗੇ, ਕਿੰਨੇ ਕੁ ਕਹਾਉਣਗੇ ਸਾਈਂ ਮੀਆਂ ਮੀਰ ਜੀ ਤੁਹਾਨੂੰ ਕੀ ਸਜਦੇ ਕਰਨ ਦੀ ਲੋੜ ਹੈ, ਤੇ ਸਜਦਾ ਵੀ ਇਸਲਾਮ ਦੇ ਫਕੀਰ ਨੂੰ ਨਹੀਂ ਕਰਦੇ, ਉਹਨਾਂ ਦਾ ਧਰਮ ਵੱਖਰਾ ਜੇ, ਉਹ ਵੱਖਰੇ ਨੇ, ਉਹਨਾਂ ਦੇ ਚਰਨਾਂ ਵਿੱਚ ਮੱਥਾ ਕਿਉਂ ਟੇਕਦੇ ਹੋ? ਕਹਿਣ ਲੱਗੇ ਪੋਲੇ ਉਹ ਕੀ ਦੱਸਾਂ, ਤੁਹਾਡੇ ਕੋਲ ਅੱਖਾਂ ਨਹੀਂ ਖਾਨ, ਮੈਂ ਗੁਰੂ ਅਰਜਨ ਪਿਤਾ ਜੀ ਨੂੰ ਇਹ ਨਹੀਂ ਵੇਖ ਰਿਹਾ ਉਹ ਕਿਸੇ ਦੂਸਰੇ ਧਰਮ ਦੇ ਆਗੂ ਤੇ ਰਹਿਬਰ ਨੇ, ਜੇ ਮੇਰੀ ਅੱਖ ਨਾਲ ਵੇਖੋ ਤਾਂ ਮੈਂ ਜਿਸ ਖੁਦਾ ਦੀ ਬੰਦਗੀ ਅੱਜ ਤੱਕ ਕਰਦਾ ਰਿਹਾ ਉਹ ਖੁਦਾ ਹੀ ਤਾਂ ਅੰਮ੍ਰਿਤਸਰ ਦੀ ਧਰਤੀ ਤੇ ਬਿਰਾਜਮਾਨ ਹੈ, ਮੈਂ ਆਪਣੀ ਖੁਦਾ ਅੱਲਾ ਦੇ ਚਰਨਾਂ ਵਿੱਚ ਸਜਦਾ ਨਾ ਕਰਾਂ ਤੇ ਹੋਰ ਕੀ ਕਰਾਂ, ਜਿਹੜੇ ਮੈਨੂੰ ਸਜਦੇ ਹੁੰਦੇ ਨੇ ਇਹ ਉਹਨਾਂ ਦੀ ਕਿਰਪਾ ਕਰਕੇ ਹੁੰਦੇ ਨੇ। ਸਾਧ ਸੰਗ ਤੇ ਸਤਿਗੁਰੂ ਗੁਰੂ ਅਰਜਨ ਪਿਤਾ ਮਹਾਰਾਜ ਮਾਣ ਵਡਿਆਈ ਦੇ ਰਹੇ ਨੇ ਜੀ ਹਰਿਮੰਦਰ ਸਾਹਿਬ ਦੀ ਨੀਂਹ ਰਖਾਣੀਏ, ਤੇ ਆਖਦੇ ਸਾਈਂ ਜੀ ਤੁਸੀਂ ਰੱਖੋ। ਸਾਈਂ ਮੀਆਂ ਮੀਰ ਜੀ ਕਹਿੰਦੇ ਸਾਹਿਬਾ ਪ੍ਰਤੱਖ ਗੁਰੂ ਪਰਮੇਸ਼ਰ ਦੇ ਹੁੰਦਿਆਂ ਸੇਵਕ ਕਿਵੇਂ ਇਹ ਹਿੰਮਤ ਕਰਨ? ਨਹੀਂ, ਗਰੀਬ ਨਵਾਜ ਪਿਤਾ ਨੇ ਤਿੰਨ ਵਾਰੀ ਕਿਹਾ, ਬਚਨ ਵੀ ਪਾਲਣਾ ਚਾਹੁੰਦੇ ਨੇ, ਅੰਦਰੋਂ ਭੈ ਵੀ ਇਹ ਗੁਰੂ ਦਾ, ਸਤਿਗੁਰੂ ਤਾਂ ਵਡਿਆਈ ਦਿੰਦੇ ਨੇ ਪਰ ਸਿੱਖ ਥੋੜਾ ਗੁਰੂ ਦੇ ਸਾਹਮਣੇ ਵਡਿਆਈ ਲੈਣ ਵਾਲਾ ਛਾਤੀ ਡਾਹ ਕੇ ਬਹਿ ਜਾਏਗਾ, ਇਹਦਾ ਅੰਦਰ ਗੁਰੂ ਦੇ ਪੈ ਭਾਗ ਨਹੀਂ ਵਿੱਚ ਚੁੱਕਿਆ ਏ। ਜਦੋਂ ਨਹੀਂ ਇਸ ਦਾ ਅੰਦਰ ਮੰਨਿਆ, ਸਤਿਗੁਰਾਂ ਕਿਹਾ ਆਪਾਂ ਦੋ ਨੀਆਂ ਰੱਖਣੀਆਂ ਨੇ, ਨਿਰੰਕਾਰ ਦਾ ਹੁਕਮ ਏ, ਇੱਕ ਅੱਜ ਰੱਖਣੀ ਏ ਅੰਮ੍ਰਿਤਸਰ, ਇੱਕ ਸਮਾਂ ਪਾ ਕੇ ਲਾਹੌਰ ਰੱਖਣੀ ਹੈ। ਸਾਈਂ ਜੀ ਇਸ ਲਈ ਅੱਜ ਤੁਸੀਂ ਰੱਖ ਦਿਓ, ਲਾਹੌਰ ਅਸੀਂ ਰੱਖਾਂਗੇ। ਇਕਦਮ ਬੋਲ ਪਿਆ, ਕਹਿਣ ਲੱਗਾ ਗਰੀਬ ਨਵਾਜ ਪਿਤਾ ਮਹਾਰਾਜ ਅੱਜ ਮੈਂ ਤੁਹਾਡੇ ਕੋਲ ਕਾਂ, ਤੁਸੀਂ ਮੇਰੇ ਕੋਲ ਖੋ, ਮੈਂ ਨਹੀਂ ਰੱਖਾਂਗਾ ਤੁਸੀਂ ਕੋਲ, ਜਦੋਂ ਤੁਸੀਂ ਨਹੀਂ ਰੱਖੋਗੇ ਕਿਸੇ ਮਹਿਲ ਦੀ ਉਦੋਂ ਮੈਨੂੰ ਕੋਲ ਜ਼ਰੂਰ ਬੁਲਾ ਲਿਆ ਜੇ। ਸਾਹਿਬ ਕਹਿੰਦੇ ਸਾਈਂ ਜੀ ਐਸਾ ਹੀ ਹੋਏਗਾ, ਪਰ ਰੱਬ ਦੇ ਪਿਆਰਿਆਂ ਦੀਆਂ ਬਾਤਾਂ ਉੱਚੀਆਂ ਹੁੰਦੀਆਂ ਨੇ, ਅਸੀਂ ਕੀ ਜਾਣੀਏ ਉਹਨਾਂ ਦੀਆਂ ਉੱਚੀਆਂ ਦੀਆਂ ਉੱਚੀਆਂ ਬਾਤਾਂ, ਅਸੀਂ ਤਾਂ ਉਹਨਾਂ ਦੇ ਚਰਨਾਂ ਵਿੱਚ ਸਜਦੇ ਕਰ ਸਕਦੇ ਹਾਂ ਪਿਆਰਿਓ। ਜਦੋਂ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਸਾਈਂ ਮੀਆਂ ਮੀਰ ਜੀ ਅੱਜ ਤੁਸੀਂ ਨਹੀਂ ਰੱਖੋਗੇ ਮੈਂ ਮੁਸਕਰਾ ਰਿਹਾ ਵਾਂ, ਸ਼ੁਕਰ ਵੇਚਾਂ, ਜਦੋਂ ਅਸੀਂ ਨਹੀਂ ਰੱਖਾਂਗੇ ਤੂੰ ਅੱਜ ਵਾਅਦਾ ਕਰ ਰੋਏਗਾ ਨਹੀਂ, ਉਦੋਂ ਤੂੰ ਰੱਬ ਦੇ ਸ਼ੁਕਰ ਵਿੱਚ ਖੋਏਗਾ ਤੇ ਮੁਸਕਰਾਏਗਾ। ਕੀ ਪਤਾ ਸੀ ਸਾਈਂ ਨੇ ਅੱਗੇ ਪਰਦਾ ਤਾਣ ਦਿੱਤਾ, ਨਹੀਂ ਵੇਖਣ ਦਿੱਤਾ ਕਿਹੜੀ ਨੀਂਹ ਰੱਖਣੀ ਕਿਹੜੇ ਮਹਿਲ ਦੇ। ਸਾਈਂ ਮੀਆਂ ਮੀਰ ਇੱਥੇ ਨੀਂਹ ਰੱਖਦਾ ਏ ਪਿਆਰਿਓ, ਪ੍ਰਸੰਨਤਾ ਹੋ ਰਹੀ ਹੈ, ਪਰ ਜਦੋਂ ਲਾਹੌਰ ਗੁਰੂ ਅਰਜਨ ਪਿਤਾ ਮਹਾਰਾਜ ਦੀ ਤੱਤੀ ਤਵੀ ਉਹਨਾਂ ਲਈ ਤੱਤਾ ਰੇਤਾ ਤੇ ਪਾਣੀ ਰੱਖਿਆ, ਤਿੰਨ ਚੀਜ਼ਾਂ ਰੱਖੀਆਂ, ਖੁਰੇ ਜ਼ਾਲਮਾਂ ਨੂੰ ਤਿੰਨ ਰੱਖਣ ਦੀ ਕਿਉਂ ਆਦਤ ਪੈ ਗਈ ਨੇ, ਚਾਂਦਨੀ ਚੌਂਕ ਵਿੱਚ ਵੀ ਤਿੰਨ ਰੱਖਦੇ ਨੇ ਤੇ ਲਾਹੌਰ ਦੇ ਉਹ ਸ਼ਹੀਦ ਗੰਜ ਪਿਆਰੋ ਉੱਥੇ ਵੀ ਤਿੰਨ ਰੱਖਦੇ ਨੇ, ਇੱਥੇ ਤਵੀ ਤੇ ਰੇਤਾ ਪਾਣੀ ਏ, ਉੱਥੇ ਪਾਣੀ ਕੇ ਦੇਗ ਵਿੱਚ ਇੱਕ ਪਾਸੇ ਰੂਹ ਨੂੰ ਅੱਗ ਲਗਾ ਕੇ ਤੇ ਤੀਸਰਾ ਇੱਕ ਆਰਾ ਤਿੱਖਾ ਰੱਖਿਆ ਨੇ, ਤਿੰਨ ਉੱਥੇ ਨੇ ਤਿੰਨ ਇੱਥੇ ਨੇ ਸਾਧ ਸੰਗ। ਪਰ ਖੈਰ ਮੈਂ ਹੋਰ ਗੱਲ ਛੋਟੀ ਕਰਾਂ, ਜਦੋਂ ਸਾਈਂ ਮੀਆਂ ਮੀਰ ਨੂੰ ਬੁਲਾਇਆ ਉਸ ਵਕਤ ਆ ਗਿਆ ਕੋਲ, ਕਹਿਣ ਲੱਗਾ ਗਰੀਬ ਨਵਾਜ ਪਿਤਾ ਮਹਾਰਾਜ ਇਹ ਕੀ ਅੱਖਾਂ ਵੇਖ ਨਾ ਸਕੀਆਂ, ਦਿਲ ਥੰਮ ਨਾ ਸਕਿਆ, ਇਹਦਾ ਰੋਮ ਰੋਮ ਕਿਸੇ ਵਿਰਾਗ ਵਿਰਲਾਪ ਵਿੱਚ ਜਾ ਕੇ ਕਹਿਣ ਲੱਗਾ ਸਾਈਆਂ ਸ੍ਰਿਸ਼ਟੀ ਦਾ ਮਾਲਕ ਹੋਵੇ ਅੱਜ ਇਹ ਕਿਹੜੇ ਭਾਂਡੇ ਵਰਤਾਨ ਲੱਗਾ ਏ। ਗਰੀਬ ਨਵਾਜ ਪਿਤਾ ਮਹਾਰਾਜ ਹੁਕਮ ਫਰਮਾਓ, ਇੱਕ ਬਚਨ ਜ਼ੁਬਾਨ ਤੋਂ ਕਰੀਏ ਦਿੱਲੀ ਤੇ ਲਾਹੌਰ ਦੀ ਇੱਟ ਖੜਕ ਜਾਵੇ। ਸਤਿਗੁਰੂ ਕਹਿਣ ਲੱਗੇ ਦੁਨੀਆ ਵੀ ਸਾਈਂ ਜੀ ਖੜਕਾਣਾ ਜਾਣਦੀ ਏ, ਜੇ ਰੱਬ ਦੇ ਪਿਆਰੇ ਵੀ ਇਹ ਦੋ ਸ਼ਹਿਰਾਂ ਦੋ ਤਾਕਤਾਂ ਨੂੰ ਖੜਕਾਣ ਤੇ ਟਕਰਾਣ ਤੇ ਇਹਨਾਂ 'ਚ ਫਰਕ ਕੀ ਹੋਏਗਾ। ਅਸੀਂ ਖੜਕਾਣ ਨਹੀਂ ਆਏ ਕੁਝ, ਖੜਕੇ ਕੋਈ ਲੋਕਾਂ ਨੂੰ ਟਿਕਾਣ ਲਈ ਆਏ ਹਾਂ। ਆਖਿਆ ਫਿਰ ਠੰਡੀ ਕਰਦੇ ਹੋ ਤਵੀ ਤੇ ਰੇਤਾ ਤੇ ਪਾਣੀ, ਅਸੀਂ ਇਹ ਅੱਗ ਬਾਹਰ ਲਈ ਬੁਝਾਉਣ ਨਹੀਂ ਆਏ, ਠੰਡ ਨਹੀਂ ਕਰਨ ਆਏ ਠੰਡੀ ਤਵੀ। ਉਹਦੇ ਹੁਕਮ ਦੇ ਅੰਦਰ ਲੱਖਾਂ ਕਰੋੜਾਂ ਲੋਕਾਂ ਦੇ ਹਿਰਦੇ ਤਪਦੇ ਕੋਈ ਠਾਰਨ ਲਈ ਆਏ ਹਾਂ। ਸਾਈਂ ਜੀ ਅੱਜ ਯਾਦ ਕਰੋ ਉਦੋਂ ਕਿਆ ਸਾਜੇ, ਕੋਲ ਬੁਲਾਵਾਂਗੇ ਅਸੀਂ ਮੁਸਕਰਾਏ ਸੀ, ਪਰ ਅੱਜ ਤੁਸੀਂ ਕਿਉਂ ਬੈਰਾਗ ਵਿੱਚ ਹੋ ਪਿਆਰਿਓ? ਤੁਸੀਂ ਹਰਿਮੰਦਰ ਸਾਹਿਬ ਦੀ ਨੀਂਹ ਰੱਖੇ ਸੀ, ਅਸੀਂ ਸੱਚ ਨੂੰ ਪਿਆਰ ਕਰਨ ਵਾਲੇ ਰੱਬ ਨੂੰ ਪਿਆਰ ਕਰਨ ਵਾਲੇ ਜਿਹੜੇ ਆਉਣਗੇ ਆਉਣ ਵਾਲੇ ਲੋਕ, ਇਹਦੇ 'ਤੇ ਇੱਕ ਸਿੱਖੀ ਦਾ ਮਹਿਲ ਉਸਰਨਾ ਏ, ਅਸੀਂ ਸ਼ਹੀਦਾਂ ਦੇ ਰੱਬ ਦੇ ਪਿਆਰਿਆਂ ਦੀ ਇਸ ਮਹਿਲ ਦੀ ਨੀਂਹ ਰੱਖਣ ਲੱਗੇ ਹਾਂ, ਅੱਜ ਤੈਨੂੰ ਵੀ ਸ਼ੁਕਰਾਨਾ ਕਰਨਾ ਚਾਹੀਦਾ। ਕਹਿ ਸਤਸੰਗੀ ਜਨ ਬੇਨਤੀ ਕਰਾਂ, ਇੱਕ ਪਾਸੇ ਸਾਈਂ ਮੀਆਂ ਮੀਰ ਜੀ ਵਰਗੇ, ਭਾਈ ਮੰਝ ਵਰਗੇ, ਪੰਡਿਤ ਗੰਗਾ ਰਾਮ ਵਰਗੇ, ਜਲੰਧਰ ਦਾ ਗਵਰਨਰ ਅਜ਼ੀਮ ਖਾਂ ਵਰਗਾ ਸਿੱਖੀ ਨੂੰ ਧਾਰਨ ਕਰਦਾ ਏ। ਸਤਸੰਗੀ ਜਨ ਇਹ ਨਹੀਂ ਸੀ ਪਾਉਂਦਾ ਇਹ ਕੂੜ ਦਿਆਂ ਲੋਕਾਂ ਨੂੰ। ਧੰਨ ਗੁਰੂ ਅਰਜਨ ਪਿਤਾ ਮਹਾਰਾਜ ਲਾਹੌਰ ਦੇ ਅੰਦਰ ਸ਼ਹਾਦਤ ਦਾ ਜਾਮ ਪੀਂਦੇ ਕਾਨ, ਪਰ ਪੀ ਕੇ ਆਪਣੀ ਪਾਕ ਜ਼ੁਬਾਨ ਤੋਂ ਗਿਲਾ ਤੇ ਉਲਾਮਾ ਨਹੀਂ। ਸਵੇਰੇ ਵੀ ਇੱਕ ਬੇਨਤੀ ਕਰ ਅਸਾਂ ਕਰਕੇ ਸਮਾਪਤੀ ਕਰਾਂ। ਪਹਿਲਾਂ ਲਾਹੌਰ ਵਿੱਚ ਬਬੀਏ ਦੀ ਤਰ੍ਹਾਂ ਗੀਤ ਗੁਰੂ ਪਿਆਰ ਵਿੱਚ ਗਾਏ ਸਨ, ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਹੀ ਬਿਲਪ ਕਰੇ ਚਾਤਰ ਕੀ ਨਿਆਈ। ਪਰ ਹੁਣ ਵੀ ਇੱਥੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਗੁਰ ਉਪਦੇਸ਼ ਨਾ ਵਿਸਰੇ ਬਾਪੀਏ ਜਿਉ ਆਖ ਵਖਾਣੀ। ਬਬੀਆ ਕਦੇ ਆਪਣੀ ਬੋਲੀ ਨਹੀਂ ਬਦਲਦਾ ਖਲਾਤ ਨੂੰ ਵੇਖ ਕੇ। ਵੇਖੋਣ ਪਾਣੀ ਚਾਰ ਚਪੇਰੇ ਵੇਖੋਣ ਉਥੋਂ ਪੀ ਲਓ, ਬਾਬੀਆ ਗੁਰੂ ਕੇ ਪਿਆਰੋ ਪਾਣੀ ਖੂਵੇ ਚਪੇਰੇ ਤਾਂ ਵੀ ਉਹ ਰੱਬ ਕੋਲ ਸਵਾਂਤੀ ਬੂੰਦ ਮੰਗੇਗਾ, ਤੇ ਜੇਕਰ ਸਾਧ ਸੰਗਤ ਨਾ ਖੋਵੇ ਤਾਂ ਵੀ ਉਹਦੀ ਬੋਲੀ ਵਿੱਚ ਕੇਵਲ ਇੱਕ ਰੱਬ ਕੋਲ ਹੀ ਮੰਗਦਾ। ਗੁਰੂ ਅਰਜਨ ਪਿਤਾ ਜੀ ਨੇ ਹੋਰ ਕਿਹੜੇ ਪਾਰਉਪਕਾਰ ਕੀਤੇ ਫਿਰ ਵਿਚਾਰਾਂਗੇ। ਹਰਿਮੰਦਰ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਸੰਪਾਦਨਾ ਉਹਨਾਂ ਨੂੰ, ਪਰ ਸਾਹਿਬਾਂ ਨੇ ਬਖਸ਼ਿਸ਼ ਕਰਕੇ ਲਾਹੌਰ ਵੀ ਸਰਾਪ ਨਹੀਂ ਦਿੱਤੇ। ਫਿਰ ਵੀ ਮੇਰੇ ਦਾਤਾ ਨੇ ਉਹੀ ਗੀਤ ਗਾਇਆ ਜਿਹੜਾ ਆਪ ਜੀ ਗੁਰੂ ਕੇ ਪਿਆਰੇ ਕੀਰਤਨੀਆਂ ਕੋਲ ਸੁਣ ਲਏ ਸੀ। ਤੇਰਾ ਕੀਆ ਮਿੱਠਾ ਲਾਗੈ ਕਰ ਨਾਮ ਪਦਾਰਥ, ਨਾਨਕ ਮੰਗੈ ਸਤ ਸੰਗ। ਸਤਿਗੁਰੂ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਜਿਵੇਂ ਰੱਬ ਦਾ ਪਾਣਾ ਮਿੱਠਾ ਕਰਕੇ ਮੰਨਿਆ, ਮਿੱਠੇ ਵਿੱਚ ਵੀ ਕੋਈ ਰਾਜ ਕਹਿ ਕੋ ਰਮਜਾ ਨੇ ਪਾਰਉਪਕਾਰ ਤੇ ਭਲਾ ਕਰਨਾ। ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਜਿਵੇਂ ਸਤਿਗੁਰੂ ਮਿਹਰ ਕਰਨਗੇ, ਆਉਣ ਵਾਲੇ ਸਮੇਂ ਅੰਦਰ ਵਿਚਾਰਾਂਗੇ। ਇੱਕ ਵਾਰ ਸਾਰੀ ਸੰਗਤ ਧੰਨ ਗੁਰੂ ਅਰਜਨ ਪਿਤਾ ਦੇ ਚਰਨਾਂ ਦਾ ਤਰੋ ਧਿਆਨ, ਤੇ ਸਾਰੀ ਸੰਗਤ ਮਿਲ ਕੇ ਆਖੋ ਜੇ ਧੰਨ 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 ਗੁਰੂ ਅਰਜਨ ਦੇਵ ਜੀ, ਧੰਨ 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 ਗੁਰੂ ਅਰਜਨ ਦੇਵ ਜੀ, ਧੰਨ ਧੰਨ। ਤਨ 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 ਗੁਰੂ ਅਰਜਨ ਦੇਵ ਜੀ, ਤਨ 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 ਗੁਰੂ ਅਰਜਨ ਦੇਵ ਜੀ, ਤਨ ਤਨ। ਧੰਨ ਹਨ ਮੇਰੇ ਸਤਿਗੁਰੂ ਗੁਰੂ ਅਰਜਨ ਪਿਤਾ ਮਹਾਰਾਜ ਜੀ, ਆਪ ਮਿਹਰ ਕਰਨ ਅਸੀਂ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜੀਏ। ਕੱਲ੍ਹ ਦੇ ਦੀਵਾਨ ਅੰਦਰ ਲੜੀ ਵਾਰ ਸ਼ਬਦ ਅਤੇ ਸਤਿਗੁਰੂ ਆਪਣੇ ਸਿੱਖਾਂ ਦੀ ਪੈਜ ਕਿਵੇਂ ਰੱਖਦੇ ਹਨ, ਇਹਦੇ ਸੰਬੰਧ ਅੰਦਰ ਕੱਲ੍ਹ ਦੇ ਦੀਵਾਨ ਅੰਦਰ ਆਪ ਜੀ ਨਾਲ ਮਿਲ ਕੇ ਵਿਚਾਰਾਂ ਦੀ ਸਾਂਝ ਪਾ ਗੁਰੂ ਪਾਤਸ਼ਾਹ ਦੀ ਸਿਫਤ ਸਲਾਹ ਕਰਾਂਗੇ। ਅੱਜ ਇੰਨੇ ਬਚਨ ਪ੍ਰਵਾਨ ਕਰੋ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।